हम ऐसे तू ऐसा, हम पापी तुम पाप खंडन, नीको ठाकुर देसा, माधो हम ऐसे तो ऐसा, हम पापी तुम पाप खंडन, नीको ठाकुर देशा। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अपनी जिंदगी दे वक्त नू सफलाउन दे लई आप जी अमृत गुरबाणी दा भाई साहब जी तो कीर्तन सरवण कर रहे सी। पंचम पातशाह जी दे इलाही बचन अनुसार के जिन्ने भी इंसान धर्म दे नाम उपर कर्म करदा है, भावे ओ ग्रंथां दा पठन पाठन करे, चाहे इंसान तीर्थ इशनान करे, भावे ओ योग साधना राही अनेकां करामाती शक्तियां प्राप्त कर ले, पर सब तो श्रोमणी कर्म जो है ओ है साध संगत विच परमात्मा दी कीर्ति करनी। एदू वड़ा होर कोई कर्म नहीं। पंचम पातशाह जी दा बचन कह हर कीर्त साध संगत कह सिर कर्मन कह कर्मा। कर्मन दा अर्थ है जितने भी धर्म दे कर्म ने, सिर दा अर्थ है श्रोमणी। सब तो श्रोमणी कर्म ही ए वे के साध संगत विच परमात्मा दी कीर्तन कीर्ति कीती जाए। फिर इस कीर्तन दा फल की है? हजूर दे बचन ने के हर दिन रैन कीर्तन गाईए बहुड़ ना जोनी पाईए। जो दिन रात परमात्मा दी कीर्ति करदा है ओनू परत के जोना विच भटकना नहीं पैंदा। अमृत बचन भाई साहब सरवण करा रहे सन। आओ जिथे आपां कल ए लड़ी विचार छड़ी सी के आखां बिरथा जी की गुर सज्जन देह मिलाए जियो। अपने अंदर दी बिरथा, अपने अंदर दी वेदना, अपने अंदर दा पीड़ा दर्द गुरसिखा मैं तेरे नाल सांझा करना वा, ते कृपा कर मैनू गुरु सज्जन मिला दे। अज सिर्फ आपां सज्जन संबंधी विचार करांगे। सतगुरु कृपा करन आसीस आप संगतां बख्शो। विचार दी प्रारंभता तो पहला पते प्रवान करो और उच्चारण करो जी वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी पवित्र गुरबाणी विच मीत शब्द सज्जन शब्द मित्र अते यार शब्द ਹਜ਼ੂਰ ਨੇ ਇਹਨਾਂ ਦੀ ਵਰਤੋਂ ਕੀਤੀ ਹੈ। ਮਿੱਤਰ ਤੇ ਸੱਜਣ ਸ਼ਬਦ ਇਹ ਅੱਤ ਦੇ ਪਿਆਰੇ ਸ਼ਬਦ ਨੇ, ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਹ ਸ਼ਬਦ ਕੇਵਲ ਬਾਹਰ ਦੀ ਸ਼ਬਦਾਵਲੀ ਹੀ ਬਣ ਕੇ ਰਹਿ ਗਏ, ਪਰ ਅੰਦਰੋਂ ਸੱਜਣ ਔਰ ਮਿੱਤਰ ਵਾਲੀ ਜਿਹੜੀ ਭਾਵਨਾ ਸੀ ਉਹ ਕਈ ਵਾਰੀ ਨਜ਼ਰ ਨਹੀਂ ਆਉਂਦੀ। ਮਹਾਰਾਜ ਕਹਿੰਦੇ ਨੇ ਇਨਸਾਨ ਆਪਣੇ ਅੰਦਰ ਦੀ ਪੀੜਾ, ਆਪਣੇ ਅੰਦਰ ਦਾ ਦੁੱਖ, ਆਪਣੇ ਅੰਦਰ ਦਾ ਦਰਦ ਕਿਸੇ ਨਾ ਕਿਸੇ ਅੱਤ ਦੇ ਸਨੇਹੀ ਦੇ ਨਾਲ ਸਾਂਝਾ ਕਰਦਾ ਹੈ ਤੇ ਉਸ ਨੂੰ ਆਪਾਂ ਮਿੱਤਰ ਔਰ ਸੱਜਣ ਕਹਿੰਦੇ ਹਾਂ। ਸਿਆਣੇ ਲੋਕ ਇੱਕ ਗੱਲ ਕਹਿੰਦੇ ਨੇ ਕਿ ਇੱਕ ਗੱਲ ਐਸੀ ਹੁੰਦੀ ਏ, ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਹਜ਼ਾਰਾਂ ਬੰਦਿਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਪਰ ਕੋਈ ਗੱਲ ਜਾਂ ਕੁਝ ਗੱਲ ਐਸੀ ਹੁੰਦੀ ਹੈ ਕਿ ਜਿਹੜੀ ਹਜ਼ਾਰਾਂ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ, ਉਹ ਕੇਵਲ ਇੱਕ ਦਿਲੀ ਸਨੇਹ ਕਰਨ ਵਾਲੇ ਮਿੱਤਰ ਨਾਲ ਹੀ ਸਾਂਝੀ ਕੀਤੀ ਜਾ ਸਕਦੀ। ਆਪਣੇ ਅੰਦਰ ਦੀ ਸਾਂਝ ਸੱਜਣ ਮਿੱਤਰ ਨਾਲ ਪਾਈ ਜਾ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਗੁਰੂ ਨੂੰ ਸੱਜਣ, ਪਰਮਾਤਮਾ ਨੂੰ ਸੱਜਣ ਤੇ ਬੰਦਗੀ ਕਰਨ ਵਾਲੇ ਗੁਰਮੁਖ ਗੁਰਸਿੱਖ ਮਹਾਂਪੁਰਖ ਲਈ ਵੀ ਸ਼ਬਦ ਸੱਜਣ ਵਰਤਿਆ ਹੈ। ਥੋੜਾ ਜਿਹਾ ਅਸੀਂ ਦੋਨੋਂ ਪੱਖ ਬਾਣੀ ਚੋਂ ਲਾਂਗੇ। ਸਾਹਿਬ ਨੂੰ ਪੁੱਛੀਏ, ਮਹਾਰਾਜ ਸੱਜਣ ਜਾਂ ਸਾਜਣ ਕੌਣ ਹੈ? ਤੇ ਹਜ਼ੂਰ ਨੇ ਫੁਰਮਾਇਆ, ਆਦ ਮਦ ਜੋ ਅੰਤ ਨਿਭਾ ਹੈ, ਸੱਜਣ ਹੋਵੇ ਜਿਹੜਾ ਆਦ ਵਿੱਚ ਵੀ ਮਦ ਵਿੱਚ ਵੀ, ਤੇ ਜਦੋਂ ਇਹ ਸਰੀਰਕ ਚੋਲਾ ਤਿਆਗ ਦਈਏ ਤੇ ਅੰਤ ਵਿੱਚ ਵੀ ਸੱਜਣ ਸਾਡਾ ਸਾਥ ਦੇਵੇ। ਕਹਿਣ ਲੱਗੇ, ਉਹ ਹੀ ਸਾਜਣ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਆਦ ਮਦ ਜੋ ਅੰਤ ਨਿਭਾ ਹੈ, ਸੋ ਸਾਜਣ ਮੇਰਾ ਮਨ ਚਾਹ ਹੈ। ਉਹ ਸੱਜਣ ਮੇਰਾ ਮਨ ਲੋਚਦਾ ਹੈ ਕਿ ਜਿਹੜਾ ਆਦ ਮਦ ਔਰ ਅੰਤ ਮੇਰਾ ਸਾਥ ਦਿੰਦਾ ਹੋਵੇ। ਆਓ ਥੋੜਾ ਜਿਹਾ ਦੂਸਰਾ ਪੱਖ। ਇਹ ਸੰਸਾਰ ਦੇ ਅੰਦਰ ਸਤਿਗੁਰੂ ਨੇ ਸਦੀਆਂ ਪਹਿਲਾਂ ਅੰਮ੍ਰਿਤ ਬਚਨ ਉਚਾਰਨ ਕੀਤੇ, ਪਰ ਜੋ ਸਦੀਆਂ ਪਹਿਲਾਂ ਬਾਣੀ ਦੀ ਸਚਾਈ ਹੈ ਉਹ ਅੱਜ ਵੀ ਸਮਾਜ ਤੇ ਢੁਕਦੀ ਏ। ਤੇ ਸੱਚ ਇਹਵੇ ਸਦੀਆਂ ਬਾਅਦ ਵੀ ਜਿੰਨੀ ਦੇਰ ਤੱਕ ਧਰਤੀ ਰਹੇਗੀ ਇਹ ਸਚਾਈ ਹਰ ਵਕਤ ਹਰ ਥਾਂ ਹਰ ਸਮੇਂ ਹੀ ਮਨੁੱਖ ਦੇ ਉੱਤੇ ਲਾਗੂ ਹੁੰਦੀ ਰਹੇਗੀ। ਮਹਾਰਾਜ ਜੀ ਨੇ ਸਦੀਆਂ ਪਹਿਲਾਂ ਆਪਣੀ ਰਸਨਾ ਤੋਂ ਜੋ ਬਚਨ ਕਹੇ ਕਿ ਉਹ ਸਮਾਜ ਦਾ ਢਾਂਚਾ ਅੱਜ ਨਹੀਂ। ਉਸ ਵੇਲੇ ਹਜ਼ੂਰ ਨੇ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਉ, ਰਤ ਪਿਤ ਕੁੱਤਿਓ ਚੱਟ ਜਾ। ਦੇਖੋ ਸ਼ਬਦ ਨੇ, ਉਸ ਵੇਲੇ ਰਾਜਿਆਂ ਨੂੰ ਖੁਨਖਾਰ ਸ਼ੇਰ ਕਿਹਾ, ਉਹਨਾਂ ਦੇ ਨੌਕਰਾਂ ਨੂੰ ਚਾਕਰਾਂ ਨੂੰ ਅੱਗੇ ਨੌਂਦਰਾਂ ਤੇ ਕੁੱਤੇ ਸ਼ਬਦ ਵਰਤੇ। ਤੇ ਸੱਚ ਇਹਵੇ ਅੱਜ ਵੀ ਧਰਤੀ ਦੇ ਹਰ ਖਿੱਤੇ ਵਿੱਚ, ਮੈਂ ਸ਼ਬਦ ਕਹਿਣ ਤੋਂ ਸੰਕੋਚ ਨਾ ਕਰਾਂ, ਇਹੋ ਜੀ ਬਿਰਤੀ ਵਾਲੇ ਰਾਜੇ ਅਹਿਲਕਾਰ ਤੇ ਚਾਕਰ ਜ਼ਰੂਰ ਮਿਲਣਗੇ, ਪਰ ਸ਼ਬਦ ਸਦੀਆਂ ਪਹਿਲਾਂ ਕਿਹਾ। ਹਜ਼ੂਰ ਨੇ ਇੱਕ ਬਚਨ ਖੋਰ ਕਿਹਾ ਕਿ ਰੰਨਾ ਖੋਈਆਂ ਬੋਧੀਆਂ, ਪੁਰਸ਼ ਹੋਏ ਸ਼ਯਾਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ, ਨਾਲ ਸਦੀਆਂ ਪਹਿਲਾਂ ਕਿਹਾ। ਤੇ ਅੱਜ ਸਮਾਜ ਦੇ ਢਾਂਚੇ ਨੂੰ ਦੇਖੋ, ਉਹ ਕੁਝ ਅੱਜ ਵੀ ਸਾਨੂੰ ਸਮਾਜ ਵਿੱਚੋਂ ਮਿਲੇ। ਸਾਹਿਬ ਨੇ ਮੁੱਦਤ ਪਹਿਲਾਂ ਕਿਹਾ ਕਿ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰ ਪੀਰ ਖਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਸੱਚਾਈ ਹੋਵੇ, ਬੁਰਿਆਈਆਂ ਵੀ ਸਦੀਆਂ ਪੁਰਾਣੀਆਂ ਨੇ ਤੇ ਚੰਗਿਆਈਆਂ ਵੀ ਸਦੀਆਂ ਪੁਰਾਣੀਆਂ। ਨੇਕੀ ਵੀ ਸਦੀਆਂ ਪਹਿਲਾਂ ਸੀ ਤੇ ਬਦੀ ਵੀ ਸਦੀਆਂ ਪਹਿਲਾਂ ਸੀ। ਜੇ ਚੋਰ ਬਾਟ ਪਾਰ ਜ਼ੁਲਮੀ ਰਾਜਿਆਂ ਦਾ ਜ਼ਿਕਰ ਕੀਤਾ ਜਾਂਦਾ ਤੇ ਇਹ ਵੀ ਸੱਚਾਈ ਹੈ ਕਿ ਆਦ ਕਾਲ ਤੋਂ ਨਾਮ ਦਾ ਜ਼ਿਕਰ ਹੈ, ਅੱਜ ਵੀ ਨਾਮ ਦੀ ਜੈ ਜੈਕਾਰ ਹੈ, ਤੇ ਜਦੋਂ ਕੁਛ ਵੀ ਨਹੀਂ ਰਹੇਗਾ ਉਦੋਂ ਕੇਵਲ ਪਰਮਾਤਮਾ ਦਾ ਨਾਮ ਹੀ ਸਤ ਰਹੇਗਾ। ਨਾਮ ਤ੍ਰੈ ਕਾਲ ਸਤ ਹੈ। ਜੋ ਦਾਸ ਅਰਜ਼ ਕਰਨੀ ਚਾਹੁੰਦਾ, ਦੇਖੋ ਅਸੀਂ ਬਾਣੀ ਚੋਂ ਜਦੋਂ ਦੇਖਨੇ ਆ ਜਿਹੜੀ ਅੱਜ ਦੀ ਸੱਜਣ ਮਿੱਤਰਤਾਈ ਹੈ, ਸਾਰੇ ਨਹੀਂ ਦੋਨੋਂ ਪੱਖ ਦੇਖਾਂਗੇ, ਗੁਰਸਿੱਖ ਦੀ ਸੱਜਣ ਮਿੱਤਰਤਾਈ ਤਾਂ ਕਈ ਦੁਨੀਆਂ ਤੋਂ ਵੱਖਰੀ। ਜਦੋਂ ਅਸੀਂ ਸਮਾਜ ਨੂੰ ਦੇਖਨੇ ਆ ਅੱਜ ਮਿੱਤਰਤਾ ਹਮੇਸ਼ਾ ਲੋਕ ਜ਼ਿਆਦਾਤਰ ਲੋਕ ਸੁੱਖ ਨੂੰ ਦੇਖ ਕੇ ਮਿੱਤਰਤਾ ਬਣਾਉਂਦੇ, ਜੇ ਧਨ ਹੈ ਤੇ ਅਨੇਕਾਂ ਮਿੱਤਰ ਪਿੱਛੇ ਤਲਣ ਨੂੰ ਤਿਆਰ ਨੇ, ਜੇ ਸੁੱਖ ਹੈ ਤੇ ਦੂਰ ਦੇ ਰਿਸ਼ਤੇ ਵੀ ਅੱਤ ਦੀ ਨੇੜਤਾ ਬਣਾਉਂਦੇ ਨੇ। ਪਰ ਜਦੋਂ ਬੰਦੇ ਤੇ ਦੁੱਖ ਭੀੜਾ ਮੁਸੀਬਤ ਆ ਜਾਏ, ਦੂਰ ਦੀ ਗੱਲ ਤਾਂ ਛੱਡੋ, ਨਜ਼ਦੀਕ ਦੇ ਖੂਨ ਦੇ ਰਿਸ਼ਤੇ ਵੀ ਜਿਹੜੇ ਨੇ ਉਹ ਪਿੱਟ ਫੇਰ ਜਾਂਦੇ, ਉਹ ਨਜ਼ਰ ਨਹੀਂ ਆਉਂਦੇ। ਸਤਿਗੁਰੂ ਦੀ ਬਾਣੀ ਵਿੱਚ ਇਹੋ ਜਿਹੇ ਦੋਸਤਾਂ ਪ੍ਰਤੀ ਮਹਾਰਾਜ ਜੀ ਨੇ ਫਰਮਾਇਆ ਕਿ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਨਮੁੱਖ ਦੀ ਦੋਸਤੀ ਰੁਪਈਏ ਤੇ ਖਲੋਤੀ ਹੈ। ਸੱਚ ਇਹ ਕਿ ਜਿਹੜੀ ਦੋਸਤੀ ਰੁਪਈਏ ਤੇ ਧਨ ਤੇ ਖਲੋਤੀ ਹੋਵੇ ਉਹ ਸਦੀਵ ਕਾਰ ਰਹਿਣ ਵਾਲੀ ਨਹੀਂ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਜਿਚਰ ਪਹਿਨਣ ਖਾਵਣੇ। ਜਿੰਨੀ ਦੇਰ ਤੱਕ ਖਾਣ ਨੂੰ ਦਿੱਤਾ ਜਾਏ, ਤਨ ਤੇ ਓਢਣ ਨੂੰ ਦਿੱਤਾ ਜਾਏ, ਪਾਣ ਨੂੰ ਦਿੱਤਾ ਜਾਏ, ਉਨੀ ਦੇਰ ਤੱਕ ਲੋਕ ਸਵਾਰਥ ਕਰਕੇ ਸੰਬੰਧ ਰੱਖਦੇ ਨੇ, ਮਿਲਦੇ ਜੁਲਦੇ ਨੇ, ਤੇ ਜਿਸ ਦਿਨ ਆਪਣੇ ਪੱਲੇ ਕੁਛ ਦੇਣ ਜੋਗਾ ਨਾ ਰਹੇ, ਉਹੀ ਲੋਕ ਜਿਹੜੇ ਕਹਿੰਦੇ ਇਹਦੇ ਵਰਗਾ ਮਰਦ ਕੋਈ ਨਹੀਂ, ਇਹਦੇ ਵਰਗਾ ਬੰਦਾ ਕੋਈ ਨਹੀਂ, ਇਹਦੇ ਵਰਗਾ ਮਿੱਤਰ ਕੋਈ ਨਹੀਂ। ਜਿਹੜੇ ਲੋਕ ਜ਼ਬਾਨ ਤੋਂ ਖਾਂਦਿਆਂ ਪਾਂਦਿਆਂ ਸਿਫਤਾਂ ਕਰਦੇ ਨੇ, ਇੱਕ ਦਿਨ ਐਸਾ ਹੁੰਦਾ ਉਹੀ ਲੋਕ ਆਪਣੀ ਜ਼ਬਾਨ ਤੋਂ ਉਹਨੂੰ ਨਿੰਦਰਾ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਦੁਨੀਆਂ ਦੀ ਮਿੱਤਰਤਾ ਹੈ ਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵੇ ਤਿਤ ਦਿਨ ਬੋਲਣ ਗੰਧ। ਉਹ ਦਿਨ ਜ਼ਬਾਨ ਤੋਂ ਮੰਦਾ ਬੋਲਣਗੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ, ਭਾਈ ਸਾਹਿਬ ਰੋਜ਼ ਕੋਈ ਨਾ ਕੋਈ ਪੌੜੀ ਜ਼ਰੂਰ ਕੀਰਤਨ ਵੀ ਸਰਵਣ ਕਰਾ ਰਹੇ ਨੇ, ਤੇ ਚਾਹੀਦਾ ਵੀ ਹੈ, ਕਿਉਂਕਿ ਅੱਜ ਭਾਈ ਨੰਦ ਲਾਲ ਸਾਹਿਬ ਜੀ ਸਿਰਫ ਇੱਕ ਸਾਖੀ ਬਣ ਕੇ ਰਹਿ ਗਏ। ਰਚਨਾ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ, ਉਹਨਾਂ ਦੀਆਂ ਗਜ਼ਲਾਂ, ਉਹਨਾਂ ਦਾ ਜ਼ਿੰਦਗੀ ਨਾਮਾ ਲਿਖਿਆ ਹੋਇਆ। ਇਸੇ ਤਰ੍ਹਾਂ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਹੈ, ਜਿਹਨੂੰ ਤਕਰੀਬਨ ਅੱਜ ਦੇ ਬਹੁ ਗਿਣਤੀ ਵਿੱਚ ਵਿਦਵਾਨ, ਇਹ ਸ਼ਬਦ ਜ਼ਰੂਰ ਮੈਂ ਕਹਿ ਰਿਹਾ ਕਿ ਅਕਸਰ ਭਾਈ ਸਾਹਿਬ ਦੀ ਰਚਨਾ ਤੋਂ ਇਨਕਾਰੀ ਹੀ ਹੁੰਦੇ ਪਏ। ਭਾਈ ਸਾਹਿਬ ਦੀ ਰਚਨਾ ਤਾਂ ਗੱਲ ਛੱਡੋ, ਜਿਹੜੇ ਸਤਿਗੁਰੂ ਦੇ ਪਵਿੱਤਰ ਬਚਨਾਂ ਤੋਂ ਹੀ ਇਨਕਾਰੀ ਹੋ ਗਏ, ਤੇ ਜਿਸ ਕੁੰਜੀ ਨੇ ਤਾਲਾ ਖੋਲਣਾ ਸੀ ਉਸ ਕੁੰਜੀ ਤੋਂ ਵੀ ਲੋਕ ਇਨਕਾਰੀ ਹੋਈ ਜਾ ਰਹੇ। ਭਾਈ ਗੁਰਦਾਸ ਸਾਹਿਬ, ਉਹਨਾਂ ਦੀ ਰਚਨਾ ਪੜ੍ਹੀਏ ਤੇ ਸਤਿਗੁਰੂ ਨੇ ਕਿਹਾ ਜੋ ਪੜ੍ਹੇਗਾ ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਜੇ ਕਿਸੇ ਨੇ ਸਿੱਖੀ ਕਮਾਣੀ ਹੈ, ਸਿੱਖੀ ਦਾ ਬਰੀਕ ਤੋਂ ਬਰੀਕ ਨੁਕਤਾ ਸਮਝਣਾ, ਉਹ ਭਾਈ ਸਾਹਿਬ ਗੁਰਦਾਸ ਸਾਹਿਬ ਦੀਆਂ 12 ਦੀਆਂ ਪੌੜੀਆਂ ਤੇ ਉਹਨਾਂ ਦੇ ਕਵਿਤ ਜ਼ਰੂਰ ਪਾਠ ਕਰੇ, ਜਿਵੇਂ ਆਪਾਂ ਸਹਿਜ ਪਾਠ ਕਰਨੇ ਆ। ਜੇ ਇੱਕ ਇੱਕ ਪੌੜੀ ਜਾਂ ਇੱਕ ਇੱਕ ਵਾਰ ਦੀਆਂ ਕੁਛ ਪੌੜੀਆਂ ਰੋਜ਼ ਰੋਜ਼ ਬੰਦਾ ਪੜ੍ਹੇ, ਅਰਥਾਂ ਸਮੇਤ ਗੁਰਮਤ ਸਿਧਾਂਤ ਦੀ ਸਮਝ ਬਹੁਤ ਛੇਤੀ ਪੈ ਜਾਏਗੀ। ਭਾਈ ਸਾਹਿਬ ਨੇ ਇੱਕ ਬਚਨ ਕਿਹਾ ਹੈ ਅਖੌਤੀ ਮਿੱਤਰਾਂ ਦੇ ਬਾਰੇ, ਅਖੌਤੀ ਸੱਜਣਾਂ ਦੇ ਬਾਰੇ। ਕਹਿੰਦੇ ਨੇ ਇਹੋ ਜਿਹੇ ਸੱਜਣ ਵੇਖਣ ਨੂੰ ਕੁਝ ਪ੍ਰਤੀਤ ਹੁੰਦੇ ਨੇ ਤੇ ਨੇੜੇ ਜਾ ਕੇ ਦੇਖੀਏ ਤੇ ਅਸਲੀਅਤ ਕੁਝ ਹੋਰ ਨਿਕਲਦੀ ਹੈ। ਪਰ ਕਹਿੰਦੇ ਨੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹੋ ਜਿਹੇ ਮਿੱਤਰ ਵੇਖਣ ਨੂੰ ਕੁਛ ਤੇ ਨਜ਼ਦੀਕ ਗਿਆ ਕੁਛ ਹੋਰ ਨਿਕਲਦਾ ਹੈ। ਉਹਨਾਂ ਨੇ 5-6 ਪ੍ਰਮਾਣ ਦਿੱਤੇ ਨੇ ਤੇ ਬੜੇ ਸੌਖੇ ਜੇ ਸਾਨੂੰ ਸਮਝਾਉਣ ਵਾਸਤੇ। ਭਾਈ ਸਾਹਿਬ ਕਹਿੰਦੇ ਨੇ ਕਿ ਜਦੋਂ ਧੂੰ ਉੱਡਦਾ ਹੈ ਤੇ ਕਈ ਵਾਰੀ ਧੂੰ ਦੇ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਹਾੜ ਬਣਦਾ ਪਿਆ ਹੈ, ਧੂੰ ਵਿੱਚ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਰੁੱਖ ਖਲੋਤੇ, ਆ ਬੱਦਲਾਂ ਵਿੱਚੋਂ ਵੀ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੰਨ ਲਓ ਇੱਕ ਮਹਿਲ ਬਣਿਆ ਹੋਵੇ, ਬੰਦੇ ਦੀ ਸ਼ਕਲ ਹੋਵੇ, ਜਾਨਵਰ ਦੀ ਸ਼ਕਲ ਹੋਵੇ। ਇਸੇ ਤਰ੍ਹਾਂ ਹਰ ਚੰਦੌਰੀ ਹੈ, ਹਰੀ ਚੰਦ ਦੀ ਨਗਰੀ ਹੈ, ਉਹ ਦੇਖਣ ਨੂੰ ਮਕਾਨ ਪ੍ਰਤੀਤ ਹੁੰਦੇ ਨੇ, ਹੈ ਅੱਖਾਂ ਦਾ ਇੱਕ ਝਾਵਲਾ ਹੀ। ਪਰ ਭਾਈ ਸਾਹਿਬ ਕਹਿੰਦੇ ਨੇ ਅੱਜ ਤੱਕ ਖਰੀ ਚੰਦ ਦੀ ਨਗਰੀ ਵਿੱਚ ਕਿਸੇ ਨੇ ਜ਼ਿੰਦਗੀ ਬਤੀਤ ਨਹੀਂ ਕੀਤੀ। ਉਹ ਵੇਖਣ ਨੂੰ ਸਿਰਫ ਇੱਕ ਧੂੰ ਦਾ ਬਣਿਆ ਹੋਇਆ ਘਰ, ਬੱਦਲਾਂ ਦੇ ਬਣੇ ਘਰ, ਖਰੀ ਚੰਦ ਰਾਜੇ ਦੀ ਨਗਰੀ,
ਪਰ ਉਹਦੇ ਵਿੱਚ ਵਸੇਬਾ ਕੋਈ ਨਹੀਂ, ਦਿਸਦੇ ਜ਼ਰੂਰ ਪਏ ਨੇ ਪਰ ਨੇੜੇ ਜਾਓਗੇ ਰਹਿਣ ਨੂੰ ਥਾਂ ਨਹੀਂ। ਦੂਸਰਾ ਬਚਨ ਉਹਨਾਂ ਕੀਤਾ ਕਿ ਜਦੋਂ ਗਰਮੀ ਪੈਂਦੀ ਹੈ ਅੱਤ ਦੀ ਤੇ ਰੇਤ ਤਪਦੀ, ਜ਼ਮੀਨ ਤਪਦੀ ਤੇ ਰੇਤ ਤਪੇ, ਸੂਰਜ ਦੀਆਂ ਕਿਰਨਾਂ ਨਾਲ ਰੇਤ ਚਮਕੇ ਤੇ ਦੂਰੋਂ ਅੱਖਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਦੀਆਂ ਤਰੰਗਾਂ, ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ ਹੋਣ, ਪਾਣੀ ਦੀਆਂ ਲਹਿਰਾਂ ਸਾਡੇ ਵੱਲ ਆਉਣ। ਪਰ ਜਦੋਂ ਉਹਦੇ ਨਜ਼ਦੀਕ ਜਾਈਏ ਉਹ ਲਹਿਰਾਂ ਦੂਰ ਦੂਰ ਪ੍ਰਤੀਤ ਹੁੰਦੀਆਂ ਨੇ। ਤੇ ਸਿਆਣੇ ਲੋਕ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਬਾਣੀ ਚ ਵੀ ਫੁਰਮਾਇਆ ਕਿ ਮਿਰਗ ਤਾਂ ਮਰ ਹੀ ਇਸ ਕਰਕੇ ਜਾਂਦਾ, ਉਹ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜਦਾ, ਜਿੰਨਾ ਨੇੜੇ ਜਾਂਦਾ ਚਮਕ ਦੂਰ ਜਾਂਦੀ ਏ, ਸ਼ਾਮ ਤੱਕ ਪਿਆਸ ਨਾਲ ਤੜਪ ਕੇ ਪ੍ਰਾਣ ਤਾਂ ਦੇ ਦਿੰਦਾ, ਜਿਹਨੂੰ ਪਾਣੀ ਸਮਝਦਾ ਉਹ ਪਾਣੀ ਦੀ ਬੂੰਦ ਕਿਤੇ ਨਸੀਬ ਨਹੀਂ ਹੁੰਦੀ। ਸੱਚ ਇਵੇਂ ਦੁਨੀਆਂ ਦੀ ਮਿੱਤਰਤਾ ਅੱਜ ਇਹੋ ਜੀ ਜੇ ਚਮਕਦੀ ਰੇਤ ਦੀ ਤਰ੍ਹਾਂ ਹੈ, ਦੂਰੋਂ ਪ੍ਰਤੀਤ ਹੋਵੇਗਾ ਸਾਡੇ ਹਮਦਰਦ ਨੇ, ਇੰਜ ਮਹਿਸੂਸ ਹੋਵੇਗਾ ਆਪਣੇ ਨੇ, ਪਰ ਕਦੀ ਨਜ਼ਦੀਕ ਹੋ ਕੇ ਦੇਖਿਓ ਕਈ ਵਾਰੀ ਜਿਹੜੇ ਅੱਤ ਦੇ ਆਪਣੇ ਪ੍ਰਤੀਤ ਹੁੰਦੇ ਨੇ, ਸੱਚ ਇਵੇਂ ਜਿੰਨੀਆਂ ਉਹ ਬੰਦੇ ਦੀਆਂ ਜੜਾਂ ਵੜਦੇ ਨੇ ਇੰਨਾ ਕੋਈ ਹੋਰ ਨਹੀਂ ਵੜ ਸਕਦਾ। ਸ਼ੇਖ ਸਾਦੀ ਨੇ ਗੱਲ ਕਹੀ, ਕਹਿੰਦਾ ਦਿਲ ਦੀ ਹਰ ਗੱਲ ਮਿੱਤਰ ਨਾਲ ਵੀ ਸਾਂਝੀ ਨਾ ਕਰੀ। ਪਰ ਮੈਂ ਇੱਥੇ ਬੇਨਤੀ ਕਰਾਂ ਕਿ ਬਾਣੀ ਨੇ ਨਹੀਂ ਕਿਹਾ, ਬਾਣੀ ਤਾਂ ਕਿਹਾ ਜਿਹੜਾ ਮਿੱਤਰ ਤੋਂ ਲੁਕਾਉਂਦਾ ਹੈ, ਏਦਾਂ ਹੀ ਵੱਡੀ ਆਕਰਤ ਘਣਤਾ ਹੈ ਹੀ ਨਹੀਂ। ਪਰ ਇੱਕ ਗੱਲ ਉਹਦੀ ਥੋੜੀ ਜਿਹੀ ਨੁਕਤਾ ਇੱਕ ਚੰਗਾ ਲੱਗਾ, ਉਹ ਕਹਿੰਦਾ ਤੂੰ ਅੱਜ ਗੱਲ ਸਾਂਝੀ ਕਰ ਰਿਹਾ, ਯਤਨ ਕਰ ਆਪਣੇ ਅੰਦਰ ਜਰਨ ਦਾ, ਦੁਸ਼ਮਨ ਹਜ਼ਾਰਾਂ ਸਾਲ ਸ਼ਬਦ ਉਹਨੇ ਵਰਤਿਆ, ਵੈਸੇ ਸੈਂਕੜੇ ਸਾਲ ਦੁਸ਼ਮਣੀ ਕਮਾਏ, ਇਹਦਾ ਮਤਲਬ ਹੁੰਦਾ ਸਾਰੀ ਜ਼ਿੰਦਗੀ ਦੁਸ਼ਮਣੀ ਕਮਾਏ, ਸ਼ਾਇਦ ਤੇਰਾ ਇੰਨਾ ਨੁਕਸਾਨ ਤੇਰਾ ਜਾਨੀ ਦੁਸ਼ਮਣ ਨਾ ਕਰ ਸਕੇ, ਜਿੱਦਣ ਮਿੱਤਰ ਦੁਸ਼ਮਣ ਬਣ ਗਿਆ ਨਾ, ਜਿੰਨਾ ਨੁਕਸਾਨ ਉਹਨੇ ਕਰ ਦੇਣਾ ਉਹ ਕੁਝ ਦਿਨਾਂ ਵਿੱਚ ਹੀ ਤੈਨੂੰ ਥੱਲੇ ਲਾ ਕੇ ਰੱਖਦਾ, ਕਿਉਂਕਿ ਉਹਦੇ ਕੋਲ ਸਾਰੇ ਦਿਲ ਦੇ ਰਾਜ ਨੇ, ਉਹਦੇ ਕੋਲ ਦਿਲ ਦੇ ਭੇਦ ਨੇ। ਭਾਈ ਸਾਹਿਬ ਨੇ ਕਿਹਾ ਖਰੀ ਚੰਦ ਰਾਜੇ ਦੀ ਨਗਰੀ ਹੈ ਪਰ ਦਿਸ ਦੀ ਕਹਿ ਰਾਤ ਕੋਈ ਨੀ ਉਹਦੇ ਵਿੱਚ ਰਹਿੰਦਾ, ਚਮਕਦੀ ਰੇਤ ਪਾਣੀ ਪ੍ਰਤੀਤ ਹੁੰਦੀ ਏ, ਨਜ਼ਦੀਕ ਜਾਓਗੇ ਕੇਵਲ ਤਪਸ਼ ਹੈ, ਪਾਣੀ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ, ਚਮਕਦੀ ਮਿੱਤਰਤਾ ਹੈ ਪਰ ਕੋਲ ਗਿਆ ਕੇਵਲ ਤਪਸ਼ ਹੀ ਮਿਲਦੀ ਹੈ। ਤੀਸਰਾ ਬਚਨ ਕੀਤਾ ਕਿ ਸੂਰਜ ਗਰਮ ਤਪਦਾ ਹੈ ਤੇ ਰੁੱਖ ਦੀ ਛਾਂ ਹੈ, ਤੇ ਰੁੱਖ ਦੀ ਛਾਂ ਥੱਲੇ ਆਦਮੀ ਇੱਕ ਮੰਜਾ ਡਾਹ ਕੇ ਕਹੇ ਕਿ ਹੁਣ ਤਾਂ ਮੈਨੂੰ ਮੰਜਾ ਖਿੱਚਣ ਦੀ ਜ਼ਰੂਰਤ ਹੀ ਨਹੀਂ, ਕਿ ਛਾਂ ਸਵੇਰ ਤੋਂ ਟਿਕੀ, ਜਿੰਨੀ ਦੇਰ ਤੱਕ ਸੂਰਜ ਰਿਹਾ ਛਾਂ ਨੇ ਢਲਣਾ ਨਹੀਂ। ਕਹਿੰਦੇ ਨੇ ਇਸ ਛਾਂ ਤੇ ਭਰੋਸਾ ਕਰਕੇ ਮੰਜਾ ਨਾ ਇੱਕ ਥਾਂ ਤੇ ਰੱਖੀ, ਇਹਨੇ ਸੂਰਜ ਦੇ ਨਾਲ ਕੀ ਬਦਲ ਜਾਣੀ, ਜਿਹੜੀ ਸਵੇਰੇ ਤੈਨੂੰ ਛਾਂ ਪ੍ਰਤੀਤ ਹੁੰਦੀ ਏ, ਜੇ ਇਹਦਾ ਭਰੋਸਾ ਕੀਤਾ ਇਹਨੇ ਅੱਗੇ ਚਲੀ ਜਾਣਾ ਜਿਵੇਂ ਛਾਂ ਟਿਕੀ ਨਹੀਂ ਰਹਿੰਦੀ। ਕਈ ਵਾਰੀ ਸਵਾਰਥੀ ਮਿੱਤਰਾਂ ਦੀ ਮਿੱਤਰਤਾ ਵੀ ਸਦਾ ਟਿਕੀ ਨਹੀਂ ਰਹੀ, ਉਹ ਵੀ ਚੱਕਰ ਖਾ ਜਾਂਦੇ। ਚੌਥਾ ਬਚਨ ਭਾਈ ਸਾਹਿਬ ਜੀ ਨੇ ਕੀਤਾ, ਕਹਿਣ ਲੱਗੇ ਸੁਪਨਾ ਆਇਆ, ਸੁਪਨੇ ਵਿੱਚ ਬੰਦਾ ਰਾਜਾ ਬਣ ਗਿਆ, ਉਹਦੇ ਕੋਲ ਧਨ ਪਦਾਰਥ ਐਸ਼ਵਰਜ ਸੰਪਦਾ ਬਹੁਤ ਕੁਝ ਇਕੱਠਾ ਹੋ ਗਿਆ, ਪਰ ਸੁਪਨੇ ਵਿੱਚ ਵੇਖਿਆ ਹੋਇਆ ਰਾਜ, ਸਵੇਰੇ ਕਿਤੇ ਦਿਹਾੜੀ ਕਰਨੀ ਆਪਣਾ ਕੰਮ ਕਰਨਾ ਨਾ ਛੱਡ ਦੇ, ਕਿ ਰਾਤ ਮੇਰੇ ਕੋਲ ਨੌਕਰ ਸਨ, ਰਾਤੀ ਮੈਂ ਸਿੰਘਾਸਨ ਤੇ ਬੈਠਾ, ਮੇਰੇ ਸਿਰ ਤੇ ਤਾਂ ਸੀ, ਸੁਪਨੇ ਦੇ ਰਾਜ ਦਾ ਭਰੋਸਾ ਕਰਕੇ ਆਪਣੀ ਕਿਰਤ ਨੂੰ ਠੋਕਰ ਨਾ ਮਾਰ ਦੇਈ, ਕਿਉਂਕਿ ਸੁਪਨੇ ਦਾ ਰਾਜ ਸਿਰਫ ਇੱਕ ਖਿਣ ਦਾ ਛਲਾਵਾ ਹੈ, ਹਕੀਕਤ ਵਿੱਚ ਤਾਂ ਤੂੰ ਉਹ ਕੁਝ ਰਹਿਣਾ ਜੋ ਕੋਈ ਸੁੱਤਿਆਂ ਤੋਂ ਪਹਿਲਾਂ ਸੀ, ਰਾਜ ਸੁਪਨੇ ਦਾ ਸਦਾ ਨਹੀਂ ਸਿਰਫ ਵੇਖਣ ਮਾਤਰ। ਉਹਨਾਂ ਨੇ ਇਸ ਤੋਂ ਅਗਲਾ ਪ੍ਰਮਾਣ ਦਿੱਤਾ, ਦੇਖੋ ਇੱਕ ਗੱਲ ਨੂੰ ਸਮਝਾਉਣ ਲਈ, ਕਹਿੰਦੇ ਨੇ ਕਿ ਇੱਕ ਆਬਾਜ਼ੀ ਗੱਲ ਜਾਂ ਮਦਾਰੀ ਵਾਲਾ ਇੰਡੀਆ ਵਿੱਚ ਚੁਰਸਤੇ ਵਿੱਚ ਖਲੋ ਕੇ ਉਹ ਡਮਰੂ ਵਜਾਉਂਦਾ ਸੀ ਜਾਂ ਉਹਨੇ ਬੰਸਰੀ ਵਜਾਣੀ, ਲੋਕ ਇਕੱਠੇ ਹੋ ਜਾਣੇ, ਪਰ ਮਦਾਰੀ ਵਾਲੇ ਕੋਲ ਇੱਕ ਕਲਾ ਸੀ, ਉਹਨੇ ਜਿੰਨੇ ਲੋਕ ਇਕੱਠੇ ਹੋਣੇ ਤੇ ਆਪਣੀ ਕਲਾ ਨਾਲ ਆਪਣੇ ਹੁਨਰ ਨਾਲ ਉਹਨੇ ਕੱਪੜੇ ਚਮਕਦੇ ਹੋਏ ਕੱਢ ਕੇ ਦਿਖਾ ਦੇਣੇ, ਉਹਨੇ ਬਰਤਨ ਦਿਖਾ ਦੇਣੇ, ਤੇ ਕਈ ਵਾਰੀ ਉਹ ਨਿਆਣਿਆਂ ਦੇ ਜਾਂ ਮਰਦਾਂ ਦੇ ਹੱਥਾਂ ਵਿੱਚੋਂ ਸਿੱਕਿਆਂ ਦੀ ਝੜੀ ਲਵਾ ਦਿੰਦਾ ਸੀ, ਕੰਨ ਨੂੰ ਪਕੜਨਾ, ਸਿੱਕਾ ਠਾਂ ਕਰਕੇ ਵਿੱਚੋਂ ਛਣਕਣ ਦੀ ਆਵਾਜ਼ ਆਉਣੀ, ਉਹ ਸਿੱਕਿਆਂ ਦੀ ਝੜੀ ਲਵਾਉਂਦਾ, ਉਹ ਕੱਪੜੇ ਕੱਢਦਾ, ਇੱਥੋਂ ਤੱਕ ਮੈਂ ਤਾਂ ਦੇਖਿਆ ਕਈ ਵਾਰੀ ਉਹ ਰੇਡੀਓ ਕੱਢ ਕੇ ਗਾਣੇ ਵੀ ਸੁਣਾ ਦਿੰਦਾ ਸੀ, ਇਹ ਕਲਾ ਸੀ ਨਾ। ਹੁਣ ਇੰਨਾ ਕੀਮਤੀ ਸਮਾਨ ਕੱਢਿਆ ਉਹਨੇ ਬਰਤਨ ਉਹਨੇ ਕੱਪੜੇ ਉਹਨੇ ਸਿੱਕੇ ਉਹਨੇ ਟਰਾਂਜਿਸਟਰ ਇੰਨਾ ਕੁਝ ਘੰਟਾ ਦੋ ਘੰਟੇ ਖੇਡ ਦਿਖਾਇਆ ਅਖੀਰ ਤੇ ਕਹਿੰਦਾ ਮੈਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਪਰ ਇੱਕ ਕੰਮ ਕਰਿਓ ਤੁਸੀਂ ਤੇਲੀ ਸ਼ਬਦ ਸ਼ਾਇਦ ਹੁਣ ਸਮਝਣ ਕੇ ਨਾ ਚਵਾਨੀ ਠਿਆਨੀ ਉਦੋਂ ਵਰਤਦੇ ਸਨ ਮੈਨੂੰ ਰੁਪਈਆ ਪੈਨੀ ਜਾਂ ਸਿੱਕਾ ਆਪਾਂ ਸ਼ਬਦ ਵਰਤੀਏ ਦੇ ਕੇ ਜਾਇਓ ਜੇ ਕਹੀਏ ਵੀ ਤੂੰ ਤਾਂ ਹੁਣੇ ਆਪਣੇ ਹੱਥਾਂ ਨਾਲ ਬਸਤਰ ਬਰਤਨ ਸਿੱਕੇ ਸਭ ਕੁਝ ਕੱਢ ਰਿਹਾ ਉਹ ਕਹਿੰਦਾ ਸੱਚ ਇਹ ਜੇ ਇਹ ਮੇਰਾ ਹੁਨਰ ਹੈ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ ਪਰ ਹਕੀਕਤ ਵਿੱਚ ਇਹ ਕੁਛ ਵੀ ਨਹੀਂ ਕਹਿੰਦੇ ਨੇ ਸੱਚ ਇਹ ਵੇ ਕਿ ਕਪਟੀ ਮਿੱਤਰ ਤਾਂ ਬਾਜੀਗਰ ਦੀ ਖੇਡ ਦੀ ਤਰ੍ਹਾਂ ਹੈ ਉਹ ਦਿਖਾਉਂਦਾ ਬਹੁਤ ਕੁਝ ਏ ਪਰ ਪੱਲੇ ਉਹਦੇ ਕੁਛ ਵੀ ਨਹੀਂ ਹੁੰਦਾ ਬਾਜੀਗਰ ਬਹੁਤ ਕੋਈ ਲੋਕਾਂ ਨੂੰ ਛਲਾਵੇ ਨਾਲ ਦਿਖਾਉਂਦਾ ਪਰ ਨੇੜੇ ਜਾਓ ਪੱਲੇ ਕੁਛ ਨਹੀਂ ਕਹਿਣ ਲੱਗੇ ਜਿਵੇਂ ਹਰੀਚੰਦ ਰਾਜੇ ਦੀ ਨਗਰੀ ਵਿੱਚ ਕੋਈ ਨਹੀਂ ਟਿਕਦਾ ਜਿਵੇਂ ਤਪਦੀ ਕੋਈ ਰੇਤ ਕਦੀ ਪਾਣੀ ਨਹੀਂ ਬਣੀ ਜਿਵੇਂ ਸੁਪਨੇ ਵਿੱਚ ਕਮਾਏ ਕੋਈ ਰਾਜ ਹਕੀਕਤ ਨਹੀਂ ਬਣੇ ਜਿਵੇਂ ਰੁੱਖ ਦੀ ਛਾਂ ਸਦਾ ਨਹੀਂ ਟਿਕੀ ਜਿਵੇਂ ਬਾਜੀਗਰ ਦੀਆਂ ਕੱਢੀਆਂ ਹੋਈਆਂ ਚੀਜ਼ਾਂ ਕਿਸੇ ਦਾ ਸਾਥ ਨਹੀਂ ਦਿੰਦੀਆਂ ਮੀਣੇ ਬੰਦਿਆਂ ਦੀ ਦੋਸਤੀ ਵੀ ਲੈ ਡੁੱਬਦੀ ਏ ਜਿਹੜੇ ਅੰਦਰੋਂ ਖੋਰ ਬਾਹਰੋਂ ਖੋਣ ਹੋਣ ਹਕੀਕਤ ਵਿੱਚ ਜਿਵੇਂ ਇਹ ਚੀਜ਼ਾਂ ਅਖੀਰ ਨਿਰਾਸ਼ ਕਰਦੀਆਂ ਨੇ ਮੀਣੇ ਤੇ ਮਨਮੁੱਖ ਬੰਦਿਆਂ ਦੀ ਦੋਸਤੀ ਵੀ ਨਿਰਾਸ਼ ਹੀ ਕਰਦੀ ਭਾਈ ਸਾਹਿਬ ਦੇ ਬਚਨ ਨੇ ਕਿ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾਂ ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ ਸੁਪਨਾ ਰਾਜ ਕਮਾਈਐ ਕਰ ਭੋਗ ਬਿਲਾਸਾ ਛਾਇਆ ਬਿਰਖ ਨ ਰਹਿ ਠਿਰ ਪੂਜਾ ਕਿਉਂ ਆਸਾ ਕਹਿਣ ਲੱਗੇ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ ਰਲੇ ਜੋ ਸੰਗਤ ਮੀਣਿਆ ਉੱਠ ਚੱਲੇ ਨਿਰਾਸਾ ਮੀਣੇ ਦਾ ਅਰਥ ਕਿ ਜਿਹੜਾ ਮੂੰਹ ਤੋਂ ਕੁਝ ਕਹਿ ਤੇ ਦਿਲ ਤੋਂ ਕੁਛ ਕਹਿ ਕਹਿਣ ਲੱਗੇ ਇਹੋ ਜਿਹੇ ਮੀਣੇ ਬੰਦੇ ਜੇ ਸੱਜਣ ਬਣ ਜਾਣ ਸੱਚ ਇਵੇਂ ਬੰਦਾ ਇੱਕ ਦਿਨ ਉਹਨਾਂ ਤੋਂ ਨਿਰਾਸ਼ ਹੋ ਜਾਂਦਾ ਹੈ ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਇਹ ਫਰਮਾਇਆ ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਇਹੋ ਜਿਹੇ ਸੱਜਣ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਉਹ ਕੱਚੇ ਨੇ ਜੋ ਜ਼ਬਾਨ ਤੋਂ ਕੁਛ ਕਹਿਣ ਪਰ ਅੰਦਰ ਉਹਨਾਂ ਦੇ ਕੁਝ ਹੋਰ ਹੋਵੇ ਐਸੇ ਸੱਜਣ ਨਹੀਂ ਆਓ ਥੋੜਾ ਜਿਹਾ ਹੋਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪਾਂ ਦੇਖੀਏ ਦੇਖੋ ਆਹ ਜਿਹੜਾ ਪਰਿਵਾਰ ਦਾ ਸਿਸਟਮ ਹੈ ਨਾ ਇਹ ਸੰਜੋਗ ਕਰਕੇ ਆਪਾਂ ਸਾਰੇ ਇਕੱਠੇ ਹਾਂ ਹਾਲਾਂਕਿ ਬਚਨ ਅੱਗੇ ਆਉਣਾ ਹਉ ਆਇਆ ਦੂਰੋਂ ਚੱਲ ਕੇ ਜਿੱਦਣ ਆਉਣਾ ਉਦਣ ਗੱਲ ਚੱਲੇਗੀ ਜਨਮਾਂ ਜਨਮਾਂ ਦੇ ਸਫ਼ਰ ਦੀ ਬੜੀ ਦੂਰੋਂ ਚੱਲ ਕੇ ਆਏ ਹਾਂ ਸ਼ੁਕਰ ਕਰੀਏ ਕਿ ਰੱਬ ਨੇ ਤਰਸ ਕਰਕੇ ਇਸ ਚੱਲਦੀ ਹੋਈ ਆਤਮਾ ਨੂੰ ਮਾਨਵ ਦੇਹੀ ਦੇ ਦਿੱਤੀ ਤੇ ਕੱਲੀ ਦੇਹੀ ਨਹੀਂ ਉਹਦਾ ਸ਼ੁਕਰ ਕਰੀਏ ਉਹਨੇ ਤਰਸ ਕਰਕੇ ਸਾਨੂੰ ਸਿੱਖੀ ਵੀ ਦੇ ਦਿੱਤੀ ਦੇਹੀ ਮਿਲ ਜਾਣੀ ਤਾਂ ਚਲੋ ਬੜੀ ਵੱਡੀ ਗੱਲ ਪਰ ਸਿੱਖੀ ਤਾਂ ਉਸ ਤੋਂ ਵੀ ਵੱਡੀ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਹਿੰਦੇ ਦੇਖੋ ਜਿਹੜੀ ਸੱਜਣ ਤਾਈ ਹੈ ਜਿਹੜੀ ਕੂੜ ਤੇ ਟਿਕੀ ਹੈ ਝੂੜ ਤੇ ਟਿਕੀ ਹੈ ਉਸਦਾ ਕੋਈ ਭਰੋਸਾ ਨਹੀਂ ਕਿ ਕਿਸ ਵੇਲੇ ਉਹ ਦਗਾ ਦੇ ਜਾਏ ਇਹਨੂੰ ਨਿਰਾਸ਼ਤਾ ਚ ਨਾ ਲਿਓ ਪਰ ਹਕੀਕਤ ਵਿੱਚ ਆਪਾਂ ਮੰਨ ਲਈਏ ਇਹ ਮੰਨਣਾ ਪੈਣੇ ਜੋ ਸੰਸਾਰ ਦੇ ਖੂਨ ਦੇ ਰਿਸ਼ਤੇ ਦੇ ਵੀ ਸੱਜਣ ਨੇ ਨਾ ਇਹ ਵੀ ਉਹ ਸੱਜਣ ਨੀ ਜਿਹੜਾ ਸੰਤ ਸੱਜਣ ਹੈ ਤੇ ਜਿਹੜਾ ਗੁਰੂ ਸੱਜਣ ਹੈ ਸੰਸਾਰ ਦੇ ਸੱਜਣ ਇਹ ਵੀ ਸੋ ਕਰਕੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਚ ਕਬੀਰ ਸਾਹਿਬ ਦੇ ਇੱਕ ਸ਼ਲੋਕ ਹੈ ਦੇਖੋ ਮਹਾਂਪੁਰਖ ਐ ਟਣਕਾ ਕੇ ਗੱਲ ਕਹਿੰਦੇ ਤੇ ਉਹਨਾਂ ਦੇ ਪਵਿੱਤਰ ਬਚਨ ਨੇ ਕਿਉਂਕਿ ਸਾਰੀ ਜ਼ਿੰਦਗੀ ਉਹਨਾਂ ਪਰਿਪੂਰਨ ਪਰਮਾਤਮਾ ਦੀ ਇਬਾਦਤ ਤੇ ਕਈ ਵਾਰੀ ਦਾਸ ਕਹਿੰਦਾ ਰਹਿ ਵੀ ਬਨਾਰਸ ਵਿੱਚ ਤੇ ਉਸ ਗੜ ਵਿੱਚ ਰਹਿ ਜਿੱਥੇ ਜਾਤ ਪਾਤ ਦਾ ਬੋਲਬਾਲਾ ਸੀ ਆ ਕੁਛ ਦਿਨ ਪਹਿਲਾਂ ਉਹਨਾਂ ਨੇ ਜਿੱਥੇ ਆਪਣਾ ਚੋਲਾ ਤਿਆਗਿਆ ਉੱਥੇ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮਗਹਰ ਦੀ ਧਰਤੀ ਗੋਰਖਪੁਰ ਦੇ ਬਿਲਕੁਲ ਨਜ਼ਦੀਕ ਹੈ ਕਬੀਰ ਸਾਹਿਬ ਜੀ ਦਾ ਉੱਥੇ ਅਸਥਾਨ ਹੈ ਤੇ ਉੱਥੇ ਇਹ ਵੀ ਕਿਹਾ ਜਾਂਦਾ ਹੈ ਉਹ ਜੋ ਉੱਥੋਂ ਦੀ ਮਨੌਤ ਹੈ ਕਿ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਵੀ ਉੱਥੇ ਪਏ ਇੱਕ ਖੂਹ ਵੀ ਹੈ ਜਿੱਥੋਂ ਹਜ਼ੂਰ ਦੀ ਬਖਸ਼ਿਸ਼ ਨਾਲ ਜਲ ਨਿਕਲਿਆ ਕਬੀਰ ਸਾਹਿਬ ਮਗਰ ਰਹੇ ਪਰ ਉੱਥੇ ਵੀ ਉਹਨਾਂ ਦੀਆਂ ਦੋ ਥਾਵਾਂ ਨੇ ਇੱਕ ਦਾ ਪ੍ਰਬੰਧ ਮੁਸਲਮਾਨ ਕਰਦੇ ਨੇ ਤੇ ਦੂਸਰੇ ਦਾ ਪ੍ਰਬੰਧ ਕਬੀਰ ਪੰਥੀ ਕਰਦੇ ਨੇ ਪਰ ਜਦੋਂ ਉਸ ਕਬੀਰ ਪੰਥੀਆਂ ਦੇ ਅਸਥਾਨ ਚ ਪ੍ਰਵੇਸ਼ ਕੀਤੇ ਤੇ ਦਰਵਾਜ਼ੇ ਉੱਤੇ ਉਹਨਾਂ ਇੱਕੋ ਗੱਲ ਲਿਖੀ ਕਬੀਰ किसी देह का नाम नहीं। कबीर एक विचार का नाम है, और वो विचार जो अपनी क्रांति से अग्न पैदा कर देता है। ये शब्द ना क्या, एक विचार एक शब्द का नाम है। खैर ये भी एक कारण सी भी मगर क्यों गए, क्योंकि मगर दी धरती ते कहा जाता है कि जेड़ा मरेगा ना वो गधे दी जून च पाएगा, ये सरापी धरती सी ना। कबीर साहब ने कहा भी जे तो कला शब्द कह दिता भी नहीं जी, बंदा मुक्त हो जाता जिथे मर्जी भी प्राण छड़े, जे बंदगी करदा जन्म मरण तो रहत। उन्होंने कीता कि अपना अंतला समा ही मगर लिया कि लोगों नू ए पता लग जाए जिस धरती ते तुसी कहिंदे हो कि मुक्ति नहीं मिलती, एक महापुरख अपना अंतला चोला उथे त्यागदा पिया। उन्होंने अपनी रचना च यही बचन कहे, कह लगे वो बचन है, मनो कठोर मरै बनारस नरक ना बांचिया जाई, हर का संत मरै हड़म्बै सगली सैन तराही। खैर मैं ये विषय वाल ना तुरा, उन्हां दे इक बचन कह दुनिया दी मित्रता बारे। वो कहिंदे ने कबीर सुख ना इह जोग, इस दुनिया विच उस बंदे नू सुख नहीं। हां जिन्हें राजनीति करनी है ना वह तो पसारा जरूर पसारदा है कि फलाने नाल लिंक बन जाए फलाने नाल बन जाए। जिन्हें परमार्थ कमाना है सच एवे, वह बाहर मुखी अपने आप नू संकोचदा है, जिन्ना संकोचदा अंदरों टिकेगा। कहिंदे ने कबीर सुख ना इह जोग, इस दुनिया विच उन्हां नू सुख नहीं मिलिया। करें जो बहुते मीत, जेड़े ज्यादा मित्र बनांदे ने कदी सुखी तड़ा हुंदे। इहदा कारण है सिख परोपकार करदा है सेवा करदा है, पर यह बंधना करके कदी किसी नाल बजदा नहीं। जिवें एक दाई सच एवे किन्नियां बच्चियां नू अपने हत्थां नाल जन्म दवांदी सी, अज वी पिंडां च कहे ओदे हत्थां चो किन्ने बच्चे जन्म लैंदे ने, पर सारे पिंड दे बच्चियां दे इशनान करांदी दुध पियांदी उन्हां दी जन्म ही सहायक हुंदी सी, पर मोह ओ किसे दे बच्चे नाल भी नहीं सी बांदी। अपना फर्ज अदा करदी पर मोह दियां तंदा नहीं उन्हू। सिख भी गुरु दे शब्द दी रोशनी विच अपने फर्ज गुरु वालों दसे अदा करदा, पर सच एवे दाई दी तरह ओ किसे नाल मोह दियां तंदा विच जकड़दा नहीं, अपने आप नू ओहदे विच पसंदा नहीं। उन्हां कहा भी उस बंदे नू सिख किथे सुख किथे जिहड़ा इन्ने मित्र। कबीर सुख ना इह जुग, करें जो बहुते मीत, जो चित राख है एक सौ ते सुख पावे नीत, जिहड़ा एक नू मित्र बना ले। जदों उन्हां नू कहा भी आखिर बंदे दे इन्ने सज्जन ने मित्र ने, ते कदी सुख वेले मित्र ना गिणियो। हिंदुस्तान विच कहे तकड़ा बंदा मर जाए ना ओदा इश्तिहार पेपर च आ जाए खिमा करियो, जिन्हां नू कदी जान दे नहीं ओ भी लोग भोग ते तुरे जाणगे। गरीब बंदा मर जाए उन्हूं मोढ़ा देण वास्ते भी कोई नहीं जांदा, क्योंकि तकड़े नू सलामा ने। एक वारी दास ने बेनती कीती सी इत्थे कि गरीब जो साची कहे ताए ना मानने कोई, गरीब बंदा सच भी कहे ना कोई नहीं जे मानदा। गरीब जो साची कहे ताए ना मानने कोई, अमीर जो झूठी कहे हां जी कोई। वो कूड़ बोली जा सारे कहणगे वाह वाह कमाल कर दित्ती, बस जी सिरे ला दित्ती गल। असल विच वो गलबात कुछ भी नहीं हुंदी। कबीर साहब नूं पुछया भी आखिर इन्हां अडंबर इन्ने मित्र इन्ने सज्जन, उन्होंने गल की। कहिंदे ने मैं अपने मोढे ते अपने गल विच ढोल पा के तुरिया वां, हर बाजार हर पिंड हर ग्रां हर शहर विच ढोल ते डगा मार के उच्ची आवाज विच पुछिया कोई किसे दा है। कहन लगे सच एवे सब नू नेड़े हो के देखिया इत्थे कोई किसे दा सज्जन नहीं। उन्हां दा पवित्र बचन है कि कबीर सब जग हो फिरियो मांदल कंध चढ़ाए, कोई काहू को नहीं सब देखी थोक बजाए कोई किसे दा नहीं। सतगुरु ने बाणी विच कहा किस नाल की चाहे दोस्ती सब जग चलन खार, कि मित्र तू बना बैठा है किस नू। देखो ये दुनियावी सज्जन इनू ए ना समझना भी शायद असी रिश्तियां विच कोई तेड़ दी गल कर रहे, नहीं उस हकीकत नू समझिए जो अंतर वापर दिखे ते अज ज्योंदियां नाल वापर दिखे। सतगुरु दे बचन ने ਕਬੀਰ ਸਾਹਿਬ ਦੀ ਪਵਿੱਤਰ ਸ਼ਲੋਕ ਕਿ ਬੰਦਾ ਕਿੰਨੇ ਪਾਪੜ ਵੇਲ ਵੇਲ ਕੇ ਠੱਗੀਆਂ ਮਾਰ ਧੋਖਾ ਕਰ ਕਿੰਨਾ ਧਨ ਪਦਾਰਥ ਇਕੱਠਾ ਲਿਆ ਕੇ ਘਰ ਘਰ ਦਾਖ ਕਿਸੇ ਦੇ ਬੱਚੇ ਦੇ ਮੂੰਹ ਚੋਂ ਖੁੰਦਾ ਆਪਣੇ ਬੱਚਿਆਂ ਲਈ ਇਕੱਠੇ ਕਰੀ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਪਿਆਰਿਆ ਇੱਕ ਗੱਲ ਚੇਤੇ ਰੱਖੀ, ਜਿਨ੍ਹਾਂ ਨੂੰ ਤੂੰ ਪਾਲਣਾ ਪਿਆ ਠੱਗੀਆਂ ਮਾਰ ਕੇ ਝੂਠ ਬੋਲ ਕੇ ਕਪਟ ਕਰਕੇ, ਇਹਨਾਂ ਵਿੱਚੋਂ ਕੋਈ ਮਰਨ ਵੇਲੇ ਤੇਰੀ ਥਾਂ ਤੇ ਨਿਕਲੋਣਾ। ਕਹਿਣ ਲੱਗੇ ਮਰਨ ਦੀ ਗੱਲ ਤਾਂ ਛੱਡੋ ਜੇ ਦੇਰੀ ਹੈ, ਜਿੱਦਨ ਤੇਰੇ ਤੇ ਦੁੱਖ ਆ ਗਿਆ ਬੁਢੇਪਾ ਆ ਗਿਆ, ਸੱਚ ਇਹ ਵੇ ਕਿ ਤੂੰ ਆਵਾਜ਼ ਮਾਰ ਕੇ ਕਹੇਗਾ ਮੈਨੂੰ ਪਾਣੀ ਦਾ ਘੁੱਟ ਦੇ ਦਿਓ, ਪਰ ਤੇਰੀ ਬੁੱਕ ਵਿੱਚ ਪਾਣੀ ਦਾ ਘੁੱਟ ਵੀ ਕਿਸੇ ਸੱਜਣ ਨੇ ਨਹੀਂ ਪਾ। ਇਹ ਸੱਜਣ ਨਹੀਂ, ਗੁਰੂ ਸੱਜਣ ਦੀ ਗੱਲ ਚੱਲ ਰਹੀ ਹੈ। ਸਾਹਿਬ ਦੇ ਪਵਿੱਤਰ ਬਚਨ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ। ਹੁਣ ਖਿੰਨ ਖਿੰਨ ਕਰਕੇ ਜਨਮ ਤੋਂ ਬਾਅਦ ਆਪਾਂ ਮੌਤ ਵਾਲੀ ਸਫ਼ਰ ਕਰਨੇ ਆ ਨਾ, ਖਿੰਨ ਖਿੰਨ ਕਰਕੇ ਤਨ ਛਿੱਜ ਰਿਹਾ, ਪਿਛਲੇ ਸਾਲ ਹੋਰ ਸੀ, ਇਹ ਸਾਲ ਹੋਰ ਏ, ਅਗਲੇ ਸਾਲ ਹੋਰ ਢਲੇਗਾ। ਕਿਉਂਕਿ ਉਹ ਮੈਨੂੰ ਇੱਕ ਪੰਜਾਬੀ ਦਾ ਕਵੀ ਹੈ, ਉਹਦੇ ਸ਼ਬਦ ਮੈਨੂੰ ਯਾਦ ਆਏ, ਉਹ ਕਹਿੰਦਾ ਚੜਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ। ਜੋ ਚੜਿਆ ਉਹਨੇ ਢਲਣਾ ਹੈ, ਜੋ ਉੱਗਿਆ ਉਹਨੇ ਢਲਣਾ ਹੈ। ਬਸ ਫਰਕ ਇੰਨਾ ਕਿ 40 ਸਾਲ ਚੜ੍ਹਨ ਤੇ ਲੱਗ ਜਾਂਦੇ ਨੇ, ਪਰ ਅਗਾਂ ਜਿਹੜਾ ਕੰਮ ਸ਼ੁਰੂ ਹੁੰਦਾ ਉਹ ਸਾਰਾ ਢਲਦਾ ਹੀ ਹੁੰਦਾ। ਸਾਹਿਬ ਨੇ ਕਿਹਾ ਛਿੰਨ ਛਿੰਨ ਤਨ ਛੀਜੈ, ਖਿੰਨ ਖਿੰਨ ਕਰਕੇ ਤਨ ਛਿੱਜੇਗਾ, ਜਰਾ ਜਨਾਵੈ ਜਿਹੜਾ ਬੁਢੇਪਾ ਉਹ ਤੇਰੇ ਉੱਤੇ ਹਾਵੀ ਹੋ ਜਾਏਗਾ, ਤੇਰੇ ਤਨ ਤੇ ਕਾਬਜ ਹੋ ਜਾਏਗਾ। ਸੱਚ ਇਵੇ ਜਵਾਨੀ ਕਦੀ ਕਿਸੇ ਤੋਂ ਨਿਖਾਰਦੀ, ਜਿੱਦਣ ਬੁਢੇਪਾ ਆਉਂਦਾ ਉਦਨ ਜਵਾਨੀ ਵੀ ਹੱਥ ਖੜੇ ਕਰ ਜਾਂਦੀ। ਜਰ ਆਈ ਚੋਬ ਨਿਖਾਰਿਆ, ਬੁਢੇਪਾ ਆਇਆ ਜਵਾਨੀ ਨੇ ਕਿਹਾ ਨਹੀਂ ਹੁਣ ਮੇਰਾ ਵਸ ਨਹੀਂ ਚੱਲਣਾ। ਸਤਿਗੁਰੂ ਨੇ ਕਿਹਾ ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ, ਤੇਰੀ ਬੁੱਕ ਚ ਕਿਸੇ ਪਾਣੀ ਨਹੀਂ ਪਾਣਾ। ਆ ਸੱਜਣ ਕਹਿਤ ਕਬੀਰ ਕੋਈ ਨਹੀਂ ਤੇਰਾ, ਕਿਹੜਾ ਸੱਜਣ ਹੈ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ, ਸਵੇਰਾ ਸਵਕ ਤੇ ਉੱਠ ਮਾਲਕ ਦੇ ਚਰਨਾਂ ਨਾਲ ਜੁੜ। ਤੇ ਜੇ ਸਤਿਗੁਰੂ ਦੇ ਅੰਮ੍ਰਿਤ ਬਚਨ ਪੜੀਏ, ਜਦੋਂ ਤਿਲੰਗ ਰਾਗ ਪੜਨੇ ਆ, ਸਿਰਫ ਇੱਕ ਪੱਖ ਦਾਸ ਲੈ ਰਿਹਾ ਕਿ ਜਿਉਂਦੇ ਵੀ ਸੱਜਣ ਛੱਡਦੇ ਨੇ, ਤੇ ਆਖਰ ਜਿੱਦਣ ਮੌਤ ਆਉਣੀ ਏ ਦੁਨਿਆਵੀ ਲਾਲਚੀ ਬੰਦੇ ਜਿਉਂਦਿਆਂ ਛੱਡ ਜਾਂਦੇ ਨੇ, ਪਰ ਮੌਤ ਇੱਕ ਹਕੀਕਤ ਹੋਵੇ ਖੂਨ ਦੇ ਸੱਜਣ ਵੀ ਛੱਡ ਜਾਂਦੇ। ਸਤਿਗੁਰੂ ਦੇ ਅੰਮ੍ਰਿਤ ਬਚਨ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤੈ ਦਿਲ ਖੇਚ ਨਾ ਦਾਨੀ। ਉਥੇ ਬਚਨ ਕਹਿ ਜਨ ਪਿਸਰ ਪਦਰ ਬਿਰਾਦਰਾਂ, ਇਹਦੋਂ ਵੱਡਾ ਰਿਸ਼ਤਾ ਨੇੜੇ ਦਾ ਕੀ ਹੋਵੇਗਾ। ਜਨ ਦਾ ਅਰਥ ਇਸਤਰੀ ਪਤਨੀ, ਪਿਸਰ ਪੁੱਤਰ, ਪਦਰ ਪਿਤਾ, ਬਿਰਾਦਰਾਂ ਦਾ ਅਰਥ ਹੈ ਭਰਾ, ਮਾਂ ਬਾਪ, ਇਸਤਰੀ ਭਰਾ ਤੇ ਪੁੱਤਰ ਅੱਤ ਦੇ ਨਜ਼ਦੀਕ। ਕਹਿਣ ਲੱਗੇ ਜਿੱਦਣ ਬੰਦੇ ਨੂੰ ਮੌਤ ਨੇ ਸੱਟਿਆ, ਨਾ ਮਾਂ ਬਾਂ ਪਕੜ ਕੇ ਉਠਾ ਸਕੀ, ਨਾ ਪਤਨੀ ਉਠਾ ਸਕੀ, ਨਾ ਭੈਣ ਤੇ ਭਰਾ ਕੋਈ ਉਠਾ ਸਕਿਆ, ਕਿਉਂਕਿ ਉੱਥੇ ਇੱਕ ਦਿਨ ਸਾਰਿਆਂ ਨੂੰ ਆਪਣੇ ਹਥਿਆਰ ਸੁੱਟਣੇ ਹੀ ਪੈਂਦੇ। ਇਹ ਤਾਂ ਕਿਉਂਕਿ ਪ੍ਰਕਰਨ ਛੋਇਆ ਕਿ ਗੁਰੂ ਸੱਜਣ ਜਿਹੜਾ ਸਰੀਰ ਛੱਡਣ ਤੋਂ ਬਾਅਦ ਵੀ ਨਾਲ ਚੱਲਦਾ, ਗੁਰੂ ਦਾ ਸੰਬੰਧ ਸਰੀਰ ਕਰਕੇ ਵੀ ਹੈ, ਤੇ ਜਦੋਂ ਸਰੀਰ ਛੱਡ ਦੇਗੀ ਆਤਮਾ, ਗੁਰੂ ਸੱਜਣ ਤਾਂ ਸਰੀਰ ਤੋਂ ਬਾਅਦ ਵੀ ਸਿੱਖ ਦਾ ਸਾਥ ਨਹੀਂ ਛੱਡਦੇ ਪਏ। ਹਜ਼ੂਰ ਦੇ ਪਵਿੱਤਰ ਬਚਨਾਂ ਵੱਲ ਕਿ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਦਸਤੰਗੀਰ ਦਾ ਅਰਥ ਹੈ ਬਾਂਹ ਪਕੜਨ ਵਾਲਾ, ਹੱਥ ਪਕੜਨ ਵਾਲਾ, ਕੋਈ ਨਹੀਂ ਡਿੱਗੇ ਹੋਏ ਦਾ ਹੱਥ ਪਕੜਨ ਵਾਲਾ। ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਰ ਵੀ ਅਫਤਮ ਕਸ ਨਾ ਦਰਦ ਚੂੰ ਸ਼ਬਦ ਤਕਬੀਰ। ਅਖੀਰ ਜਦੋਂ ਮੌਤ ਆਈ, ਜਨਾਜ਼ੇ ਦੀ ਨਮਾਜ਼ ਪੜਨ ਲੱਗੇ, ਹਾਂ ਮੋਢਾ ਦੇਣ ਵਾਲੇ ਬਹੁਤ ਆਉਣਗੇ ਪਰ ਬਾਂਹ ਪਕੜ ਕੇ ਕੋਈ ਨਹੀਂ ਉਠਾ ਹੈਗਾ। ਜੇ ਹਜ਼ੂਰ ਨੇ ਕਿਹਾ ਸੱਜਣ ਬਾਬਾ ਫਰੀਦ ਸਾਹਿਬ ਉਹਨਾਂ ਦੇ ਤਾਂ ਪਵਿੱਤਰ ਬਚਨ ਹੀ ਨੇ, ਅਸੀਂ ਸਾਰੇ ਪੜ੍ਹਨੇ ਆ ਕਿ ਸਾਡੇ ਤ੍ਰੈਮਣ ਦਿਓਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਆਸੂਣੀ ਬੰਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਬੰਨ। ਦੇਖੋ ਇੱਕ ਤਾਂ ਦਰਵਾਜੇ ਇੰਦਰੀਆਂ ਦੇ, ਜਿੱਦਣ ਮੌਤ ਆਉਣੀ ਹੈ ਸਾਰੇ ਦਰਵਾਜੇ ਭੱਜ ਜਾਣੇ ਨੇ, ਅੱਖਾਂ ਚਮਕਦੀਆਂ ਬੜੀਆਂ ਨੇ ਜਿੱਦਣ ਮੌਤ ਆਈ ਇਹ ਵੀ ਫੁੱਟ ਜਾਣੀਆਂ, ਕੰਨਾਂ ਦੇ ਦਰਵਾਜੇ ਭੱਜ ਜਾਣੇ ਨੇ, ਜ਼ਬਾਨ ਦਾ ਦਰਵਾਜਾ ਭੱਜ ਜਾਣਾ, ਜਿੰਨੇ ਤੇਰੇ ਤਨ ਦੇ ਦਰਵਾਜੇ ਨੇ ਸਾਰੇ ਚੱਕਣਾ ਚੂਰ ਹੋ ਜਾਣੇ ਨੇ, ਇੱਕ ਅਰਥ ਇਹ। ਦੂਜਾ ਕਿ ਧਨ ਬੜਾ ਵੱਡਾ ਦਰਵਾਜਾ ਹੈ, ਭੁਲੇਖਾ ਹੀ ਬੰਦੇ ਦਾ, ਮੌਤ ਰੁਪਈਆਂ ਦੇ ਦਰਵਾਜੇ ਵੀ ਤੋੜ ਦਿੰਦੀ ਹੈ, ਸਿਆਣਪ ਬੜਾ ਵੱਡਾ ਦਰਵਾਜਾ ਹੈ, ਮੌਤ ਸਿਆਣਿਆਂ ਨੂੰ ਵੀ ਆ ਜਾਂਦੀ ਹੈ, ਰਾਜ ਪਦਵੀ ਬੜਾ ਵੱਡਾ ਦਰਵਾਜਾ ਹੈ, ਰਾਜੇ ਸਿੰਘਾਸਨਾਂ ਤੇ ਬੈਠੇ ਮਰ ਜਾਂਦੇ ਨੇ, ਸਰੀਰ ਦਾ ਤਾਕਤ ਬੜਾ ਵੱਡਾ ਦਰਵਾਜਾ ਹੈ, ਬਲ ਇੱਕ ਦਿਨ ਮੌਤ ਬਲ ਦਾ ਦਰਵਾਜਾ ਵੀ ਤੋੜ ਦਿੰਦੀ ਹੈ। ਸੱਚ ਇਵੇਂ ਮਹਾਰਾਜ ਕਹਿੰਦੇ ਨੇ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਤੇ ਜਿਹੜੇ ਸੱਜਣ ਸਨ ਉਹਨਾਂ ਕੰਮ ਕੀ ਕੀਤਾ? ਅਗਲੀ ਤੁਕ ਸੱਜਣਾ ਬਾਰੇ ਹੈ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਹੁਣ ਅੱਗੇ ਦਿੱਤਾ ਬੰਨ ਦਾ ਅਰਥ ਕੀ? ਧਿਆਨ ਦਿਆ ਜੇ, ਬੰਨਣ ਦਾ ਅਰਥ ਆ ਨਹੀਂ ਵੀ ਉਹਨਾਂ ਸੰਗਲ ਨਾਲ ਲੋੜ ਦਿੱਤਾ, ਜਦੋਂ ਉਦੋਂ ਅਰਥ ਹੀ ਠਾਂਦੇ ਸਨ। ਹੁਣ ਇੱਥੋਂ ਦਾ ਸਿਸਟਮ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਅਰਥੀ ਉੱਥੇ ਉਠਾਣੀ ਤੇ ਉਹਦੇ ਸਰੀਰ ਨੂੰ ਖੱਪਣ ਪਾੜ ਕੇ ਬੰਨਦੇ ਹੁੰਦੇ ਸਨ, ਉਹਨੂੰ ਬੰਨਦੇ ਸਨ ਚੰਗੀ ਤਰ੍ਹਾਂ। ਕਹਿਣ ਲੱਗੇ, ਦੇਖੋ ਬੰਦਿਆ, ਆ ਸੱਕੇ ਮਾਂ ਜਾਏ ਭਰਾ ਨੇ, ਅੱਜ ਤੈਨੂੰ ਭਰਾਵਾਂ ਨੀ ਉੱਥੇ ਬੰਨ ਦਿੱਤਾ, ਨੂੜ ਦਿੱਤਾ, ਉਹ ਬੰਦ ਇਸ ਕਰਕੇ ਸਨ ਵੀ ਅੰਗ ਕਿਤੇ ਖਿਲਣ ਨਾ, ਕਿ ਅਰਥੀ ਚੁੱਕਣੀ ਏ, ਕਿਤੇ ਸਰੀਰ ਕਿਸੇ ਪਾਸੇ ਨੀਵਾਂ ਹੋਵੇ ਮੋਢਾ ਤੇ ਦੂਜੇ ਪਾਸੇ ਨਾ ਜਲਾ ਜਾਏ। ਕਹਿਣ ਲੱਗੇ, ਬੰਨ ਕੇ ਫੱਟੇ ਉੱਤੇ ਪਾ ਦਿੱਤਾ, ਪਾਇਆ ਕਿੰਨਾ? ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਕਹਿਣ ਲੱਗੇ, ਵੇਖੋ ਬੰਦਾ ਚੱਲਿਆ, ਆ ਸੱਜਣ ਨੇ ਨਾ। ਪਰ ਨਹੀਂ ਗੁਰਮੁਖੋ, ਗੁਰੂ ਐਸਾ ਨਹੀਂ, ਇਹ ਨਹੀਂ ਕਹਿਣਗੇ ਬੰਦਾ ਚੱਲਿਆ, ਗੁਰੂ ਸਾਥ ਛੱਡ ਗਿਆ, ਅਸੀਂ ਵਿਚਾਰਾਂਗੇ ਕੱਲ ਨੂੰ। ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਚਾਰ ਜਣਿਆਂ ਦੇ ਮੋਢੇ ਤੇ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਕੋਈ ਸਾਥ ਦੇਣ ਨੂੰ ਤਿਆਰ ਨਾ ਹੋਇਆ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਤਾਂ ਬਚਨ ਹੀ ਇਹ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਸ ਗੁਰੂ ਕੇ ਸਿੱਖਾ, ਮੈਨੂੰ ਉਹ ਗੁਰੂ ਸੱਜਣ ਮਿਲਾ ਜਿਹੜਾ ਧੋਖੇ ਤੇ ਵੀ ਪਰਦੇ ਪਾ ਦਿੰਦਾ ਹੈ। ਪਰ ਆ ਸੰਸਾਰ ਦੀ ਖੇਡ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭ ਕਹਿਤ ਹੈ, ਇਹ ਸਾਰੇ ਮੇਰਾ ਮੇਰਾ ਕਹਿੰਦੇ ਹਨ, ਮੇਰਾ ਪੁੱਤਰ, ਮੇਰਾ ਭਰਾ, ਮੇਰਾ ਵੀਰ, ਮੇਰਾ ਪਤੀ, ਮੇਰੀ ਪਤਨੀ, ਮੇਰੀਆਂ ਭੈਣਾਂ। ਇਸ ਹਕੀਕਤ ਨੂੰ ਮਨ ਮਨਾ, ਆ ਜਿੰਨੇ ਤੈਨੂੰ ਮੇਰਾ ਮੇਰਾ ਕਹਿੰਦੇ ਨੇ ਇਹ ਅੰਦਰ ਦੇ ਮੋਹ ਕਰਕੇ ਕਹਿੰਦੇ ਨੇ, ਪਰ ਪੁੱਛ ਕੇ ਦੇਖ ਜਿਹੜਾ ਤੈਨੂੰ ਮੇਰਾ ਕਹਿੰਦਾ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ, ਜਿੱਦਣ ਤੂੰ ਤੁਰਨਾ ਤੇਰੀ ਥਾਂ ਤੇ ਕਿਸੇ ਮਰਨਾ ਨਹੀਂ। ਮੇਰੋ ਮੇਰੋ ਸਭ ਕਹਿਤ ਕਹਿ ਖਿਤ ਚੋਂ ਬਾਂਧਿਓ ਚੀਤ, ਅੰਤਕਾਲ ਸੰਗੀ ਨੇ ਕੋ ਇਹ ਅਚਰਜ ਹੈ ਰੀਤ, ਮਨ ਮੂਰਖ ਅਜ ਖੂਨ ਹੈ ਸਮਝਤ, ਸਿੱਖ ਦਾ ਖਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਸਿਰਫ ਇੱਕ ਬੇਨਤੀ ਸੀ, ਇੱਕ ਉਹ ਸੱਜਣ ਨੇ ਕਿ ਜਿਹੜੇ ਧਨ ਕਰਕੇ ਨੇੜਤਾ ਬਣਾਉਂਦੇ ਨੇ, ਪਦਵੀ ਕਰਕੇ ਨੇੜਤਾ ਬਣਾਉਂਦੇ ਨੇ, ਜਾਂ ਕਿਸੇ ਦਾ ਸੁੱਖ ਵੇਖ ਕੇ ਨੇੜਤਾ ਬਣਾਉਂਦੇ ਨੇ, ਇੱਕ ਸੱਜਣ ਉਹ ਖੂਨ ਦੇ ਰਿਸ਼ਤੇ ਨੇ ਜਿਨ੍ਹਾਂ ਨੂੰ ਇਹ ਨੇੜਤਾ ਬਣਾਉਣੀ ਪੈਂਦੀ ਹੈ। ਪਰ ਸਤਿਗੁਰੂ ਨੇ ਤੱਤ ਦਿੱਤੇ, ਕਿਸ਼ਮੇਸ਼ ਪਿਤਾ ਕਲਗੀਧਰ ਸਵਾਮੀ ਜੀ ਦੇ ਅੰਮ੍ਰਿਤ ਬੋਲ ਨੇ, ਦਸਮ ਪਿਤਾ ਜੀ ਦੇ ਬਚਨ ਨੇ, ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਿਰਿਆ ਭਜ ਜੈ ਹੈ। ਸੱਜਣ ਤੇਰੇ ਸਰੀਰ ਦੇ ਛੱਡਣ ਦੀ ਖਬਰ ਸੁਣਦਿਆਂ ਹੀ ਜਿਹੜੇ ਅੱਤ ਦੇ ਨੇੜੇ ਨੇ ਉਹ ਕਹਿਣਗੇ ਪ੍ਰੇਤ ਹੋ ਗਿਆ, ਪ੍ਰੇਤ ਦਾ ਅਰਥ ਮਰ ਗਿਆ, ਮੌਤ ਹੋ ਗਈ, ਤੇਰੇ ਤੋਂ ਦੂਰ ਦੌੜਨਗੇ। ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਰੇ ਹੈ ਭੱਜ ਜੈ ਹੈ। ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ, ਪੁੱਤਰ ਕਲੱਤਰ ਸੁਮਿੱਤਰ ਸਖਾ चार शब्द हजूर ने कहे, पुत्र भी सद ले गए भी बापू जी चले गए, स्त्री कोल आ गई, पति चला गया। जेड़े चंगे सुहिरद मित्र सन, दिली मित्र सन, वह भी कोल बुला ले गए भी आज वो चला गया। सखा दा अर्थ है खून दे रिश्ते भी इकट्ठे हो गए। कहन लगे पुत्र स्त्री मित्र ते रिश्तेदार कट्ठे हुए, इन्हां विच्चों किसे ने भी बांह उच्ची करके नहीं कहा कि आखिर घर बनांदिया इन्ने साल लगे नू चार दिन रहन दियो। सारे इको जबान कहा कि इहदे कढ़न दा दिन किहड़ा आपां रखना। सच इत्थे आके सब सहमत हो गए, पुत्र कलत्तर सुमित्र सखा ए बेग नकारो आयस दैख है पौन भंडार धरागढ़ जेतक। जेड़ा घर जेड़ा धन जेड़े पदार्थ बनाए सन छाड़त प्राण बेगान कह है, बस प्राण छड़न दी देर सी प्यारिया सब बेगाना हो गया। छाड़त प्राण बेगान कह है चेत रे चेत अचेत महापश अंत की बार अकेलो ही जय है। अंतले समय इकला तुरेगा, पर कई बारी ना जदो अत दा नजदीकी सज्जन ठोकर मार दे उदो बंदे लई जरना बड़ा मुश्किल हो जांदा। सच ए वे दुश्मन ते बंदा ओना गिला नहीं करदा, जदो अत दा नजदीकी मार दे ना सट उदो बंदा बेचैन उठदा, ओनू रात नींद तक नहीं पैंदी। ओ सोचदा कि मैं कदी सोचिया भी नहीं सी। देखो शिबली है, मैं एक सूफी दरवेश तुहानू सब नू पता है कि मंसूर हल्लास, उन्हें सिर्फ इको गल कही अनल हक मैं खुदा हां। हुण ओना किस भावना च कही, क्योंकि बाणी विच भी बड़े शब्द ऐसे मिलनगे कि राम कबीरा एक भय है को ना सके पछानी, गुर कृपा जे नर को किन्नी ते ए जुगत पछानी, नानक लीन भयो गोबिंद स्यो जो पानी संग पानी। और जो पानी दी बूंद सागर च मिली गई, वो बूंद थोड़ा कहेगी हूं कहेगी आपा सागर बन गए। कबीर साहब ने कहा अब तो जाए चढ़े सिंघासन मिले हैं सारंग पानी, असी बचन पढ़िया है। मंसूर ने अनल हक कह दिता, ते कहिंदे ने उस वक्त दे जड़े धर्म पदवियां ते बैठे लोग सन उन्होंने फतवा ला दिता कि मंसूर नू सूली चाढ़िया जाए। पर सूली चाढ़न तो पहला उन्होंने कह दिते संग सार कीता जिन्हू पत्थर मारे जा बगदाद विच, इनू चौरस्ते च खड़ा कर लोग लंघदे ने ते एक एक पत्थर मारी जांदे। हुण तिखे पत्थर जदों नू वजदे ने ते मंसूर हसदा, ज्यों ज्यों पत्थर उहदे मूंह ते पैंदा है छाती ते पैंदा है पिट ते पैंदे ने खेड़ खड़ा के हसदा। एक उहदा मित्र उहदा हमराज उहदे दिली मित्र उह भी उस कतार विच आउंदा पिया। मंसूर देख के अपने मित्र शिवली नू मुस्कुरा पिया, उन्हें कहा अग्ञानियां दी भीड़ है इन्हां नू नहीं पता मेरी अवस्था की, पर शिवली तां अंदर दा भेदी है, ये तां आखर कुछ ना कुछ हा दा नारा मारेगा। पर शिवली दा हाथ खाली सी, उन्हें कहा चलो पत्थर तां नहीं लेके आया मेरा मित्र है। जदों शिवली नेड़े आया उन्हें पत्थर नहीं लियांदा, अपने खीसे चो फुल कढ़िया ते मंसूर दे मुंह ते फुल मारिया। कहन लगे मंसूर उच्ची सार कुरला उठिया, उच्ची कुरलाया ते वेखण वालिया ने कहा इन्ने पत्थर वजे तू खेड़ खड़ा के खसिया ते एक फुल तेन वजा ते तू कुरला उठिया। कहन लगा पत्थर मारन वाले अग्ञानी ने अग्ञानियां दे पत्थरां दा कोई डर नहीं, सब तो दुख तां वध ए लगा कि जिन्हें फुल मारिया वह ज्ञानी नहीं वह ज्ञानवान है, उन्हें पता है मेरी अवस्था की है, मैनू पता है मैं कित्थे खलोता हां। जदों फुल मारिया पंजाब भावें पंजाबी विच ए रचना विच आ भी गया, पर इनू इश्क मजाजी वाल ना ले जाना कि सज्जना ने फुल मारिया साडी रूह अंबरां तो रोई, वह कहावत बन गई सी मारिया तां फुल ही होने। एक उर्दू दे विद्वान ने लिखे है लोग गैरों की बात करते हैं हमने अपने भी आजमाए हैं। देखो सज्जन दुनिया दे लोग गैरों की बात करते हैं, हमने अपने भी आजमाए हैं, लोग कांटों से बच के चलते हैं, हमने फूलों से जख्म खाए। अपना जो फूल मारद है वह तो अंदर नू विन देंदा है, वो रोया ये ठीक के ओदा हाथ कटे गए। मैं सिर्फ संखेप च कह दिया क्योंकि दरवेश बहुत पहुंचा सी, दोनों हाथों दे कट दिते, ते जदों खून दोनों बाहां विचों टुंडे हथां चों निकलिया ते उन्हें हस के एक गल कही कि मेरे जाहिर हाथ तां तुसे कट दिते पर मेरे गुप्त हाथ कित्थों कटोगे, जिन्हां ने अरशां तों रूहानियत दा ताज ला के अपने सिर ते रख लिया वो हाथ कित्थे कटोगे। उन्होंने पैर कटे, उन्हें हस के क्या दिस दे पैर कट दिते, वो अण दिस दे पैर कित्थों कटोगे, जिन्हां नाल मैं दो जहाना दा सफर कर चुका। उन्होंने की कीता के अपने हथ कटे हुए अपने मुंह ते मारे, पिछले पासे खून वग रहा सी, छिट्टे खून दे मुंह ते पए, मंसूर दा चेहरा खून नाल भिज गया ते हस पिया। लोकां क्या एह की कीता, कहन लगा शरा दी नमाज पानी नाल वजू करके पढ़ी जांदी है, पल्ले कुछ नहीं पैंदा, प्रेम दी नमाज सदियां बाद कोई पढ़ दे वो पानी नाल वजू करके नहीं, अपने खून नाल वजू करके पढ़ी जांदी। मैं प्रेम दी नमाज पढ़न लगा, प्रेम दी नमाज खून नाल, ते जदो दी जीभ कटन लगे उन्हें क्या खून, कहिंदा एक मैनू अल्लाह दे सामने दुआ कर लैन दिओ। जीभ कटन लग्या उन्हें क्या कि या अल्लाह मैं डरिया नहीं जीभ कटन तो, मैं सिर्फ तेरा शुकराना बोल के करना चाहना वा कि सुन कुछ देर बाद मेरा सिर कलम कीता जाएगा, तेरा शुकराना ता करना चाहना कि मैनू तू साबित कदम रखे, मैनू तू डोलन नहीं दिता, तेरा शुकराना। अगली गल जड़ी कही देखो बड़े कमाल दी, कहन लगे मैनू साबित कदम रखिया तेरा शुकराना, आ जड़े मैनू कट्टन आए ने पत्थर मारन आए ने, मैं इन्हां लई दुआ करना जेड़ा तू मैनू साबित कदमी दिती है, मरदे दम तक इन्हां नू भी साबित कदमी दे, इन्हां दा भी भला हो जाए। खैर मुक दी गल किसे गल सी कि अपना ठोकर मारद ते अंदर रोठदा है। ए ने दुनिया दे सज्जन बाबे फरीद साहब ने अपनी मुबारक रसना तो अपने बचना विच कहा, फरीदा गली सो सज्जन भी आ बार दिस दे होए, एक टुंडे दी ना लखा, एक नू लभनी पईआं कोई सज्जन हमदर्दी दिलों वाला, एक टुंडे दी ना लखा, धुखा ज्यो माली ही कारण तिना मां पिरी, उन्हां प्यारियां लई धुख नहीं पई खा। पर उथे उन्हें एक होर बचन कहा, जिहड़ा सज्जन है ना जेड़ा बंदा मित्र बन के पर्दे थले गल करदा ना ओनू कदी मित्र ना समझियो। सच ए वे गुरु अर्जुन देव जी ने ता परमात्मा दी सिफत करदिया भी कहा, मालिक जी तैनू सज्जन बनाया, जिस दिन दा सज्जन बनाया तू दरवाजा ही बंद नहीं कीता, सारे पर्दे ला के जो कोई तेरे घर विच सब कुछ दिखा दिता, पर्दे ही नहीं पाया। जन को प्रभ संगे असने साजनो तू मीत मेरा, सज्जन भी ते मित्र भी, ग्रह तेरे सब के तेरे घर भी सब कुछ। बाबा साहब ने कहा जे मित्र आंदा ते बंदा ओदे तो लुका ले कुछ, पर्दा पा के झूठ बोल देवे, मान लो मित्र नू कोई लोड़ पै गई ते सोचे भी अज दे ते दिन माड़े आ गए, पता नहीं ने पैसे देने ने के नहीं देने, अपने ट्रंक विच कई सालां दे बन के रखे होण ते मित्र कोल आके झूठ बोलदा, नहीं मेरे पल्ले कुछ नहीं, कहिंदे ने जे मित्र तो कुछ लुकाए ते, कहिंदे फरीद इस तरह तन सड़े जिवे मजीठ बलदे होए अंगियारां ते सड़दा। फरीदा जे मैं खुंदा वारिया वारिया लुकाया हो कुछ होवे, मित्ता आएड़िया मित्र आउण ते कुछ लुकावां, खेड़ा जले मजीठ ज्यों उपर अंगार, इस तरह तन सड़े जिवे मजीठ अंगार अंगार उत्ते सड़दा। ऐसी दुनियादार मित्र ध्यान दिया जे, एक मित्र वो ने जिन्हां नू गुरु ग्रंथ साहिब दी बाणी विचों मिलदे। मित्र ते दुश्मन है कि विचारां दा वखरेवा ही मित्र ते दुश्मन है ना, खून दा रिश्ता भी कोई नहीं उत्थे अहमियत रखदा जिथे मित्र है। विचार मिलदे होण ਮਿੱਤਰਤਾ ਹੈ। ਜਿੱਦਣ ਵਿਚਾਰਾਂ ਦੀ ਭਿੰਨਤਾ ਬਣ ਜਾਏ, ਵਖਰੇਵਾਂ ਬਣ ਜਾਏ, ਸੱਚ ਇਵੇਂ ਉਦਣ ਮਿੱਤਰ ਹੀ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਜਾਂਦੇ। ਵਿਚਾਰ ਇਹ ਤੇ ਰਿਸ਼ਤਾ ਹੈ, ਪ੍ਰਹਿਲਾਦ ਤੇ ਹਰਨਾਕਸ਼ ਖੂਨ ਦਾ ਰਿਸ਼ਤਾ ਹੈ। ਨਹੀਂ ਪੁੱਤਰ ਦੇ ਵਿਚਾਰ ਬਾਪ ਨਾਲ ਮਿਲਦੇ, ਬਾਪ ਦੇ ਵਿਚਾਰਾਂ ਨਾਲ ਨਹੀਂ ਸਹਿਮਤ, ਆਪਣੇ ਬਾਪ ਦੇ ਸਾਹਮਣੇ ਆ ਕੇ ਖਲੋ ਗਿਆ, ਪੁੱਤਰ ਬਾਗੀ ਬਣ ਗਿਆ, ਪਿਓ ਨੂੰ ਕਤਲ ਕਰਨਾ ਚਾਹੁੰਦਾ। ਵਿਚਾਰ ਹੀ ਨਾ ਮਿਲੇ, ਖੂਨ ਤਾਂ ਹਰਨਾਕਸ਼ ਦਾ ਹੀ ਹੈ। ਨਾਮਦੇਵ ਦੀ ਮਾਂ ਹੈ, ਨਹੀਂ ਮੰਨੀ ਗੱਲ ਮਾਂ ਦੀ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਨਹੀਂ ਮੰਨੀ ਗੱਲ। ਮਾਂ ਦਾ ਰਸਤਾ ਹੋਰ ਤੇ ਪੁੱਤਰ ਦਾ ਰਸਤਾ ਹੋਰ ਹੋ ਗਿਆ। ਜਿੱਥੇ ਵਿਚਾਰ ਮਿਲਦੇ ਹੋਣ ਉੱਥੇ ਜ਼ਾਤ ਬਿਰਾਦਰੀ ਨਹੀਂ ਦੇਖੀ ਜਾਂਦੀ, ਉੱਥੇ ਦਿਲਾਂ ਦੀ ਸਾਂਝ ਪੈਂਦੀ ਹੈ। ਜਿੱਥੇ ਵਿਚਾਰਾਂ ਦੀ ਭਿੰਨਤਾ ਆ ਜਾਏ ਉੱਥੇ ਖੂਨ ਦੇ ਰਿਸ਼ਤੇ ਵੀ ਤਿੜਕ ਜਾਂਦੇ। ਵਿਚਾਰਾਂ ਦੀ ਸਹਿਮਤੀ ਹੈ। ਹਜ਼ੂਰ ਨੇ ਕਿਹਾ ਇੱਕ ਨੇ ਇਹ ਮਿੱਤਰ, ਆਓ ਥੋੜਾ ਜਿਹਾ ਬਾਣੀ ਚ ਦੇਖੀਏ। ਸਾਹਿਬ ਕਹਿੰਦੇ ਨੇ ਪਰ ਗੁਰਮੁਖ ਸੱਜਣ ਉਹ ਮਿੱਤਰ ਨੇ ਜਿਹੜੇ ਜਿਉਂਦਿਆਂ ਵੀ ਸਾਥ ਨਹੀਂ ਛੱਡਦੇ, ਤੇ ਪਿਆਰਿਓ ਜੇ ਸਰੀਰਕ ਤੌਰ ਤੇ ਚਲੇ ਵੀ ਜਾਣ ਉਹ ਜਾਣ ਤੋਂ ਬਾਅਦ ਵੀ ਸਾਥ ਨਹੀਂ ਛੱਡਦੇ। ਇਹ ਥੋੜੀ ਜਿਹੀ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਇਹਨੂੰ ਕਰਮ ਕਾਂਡ ਜਾਂ ਇਹ ਸਮਤ ਸਮਝਣਾ ਮੋਸ਼ਨ ਕਰਨ ਵਾਲੇ ਸ਼ਬਦ ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਗੁਰੂ ਸੱਜਣ ਤੋਂ ਪਹਿਲਾਂ ਮੇਰੀ ਇੱਛਾ ਸੀ ਕਿ ਗੁਰਸਿੱਖ ਵੀ ਇੱਕ ਬੜਾ ਵੱਡਾ ਸੱਜਣ ਹੈ। ਆਪ ਵੇਖੋ ਪ੍ਰਦੇਸ਼ ਚ ਬੈਠੇ ਹੋ ਸਕਦਾ ਕਈਆਂ ਦੇ ਖੂਨ ਦੇ ਰਿਸ਼ਤੇ ਤੇ ਕੋਈ ਨਾ ਹੋਵੇ, ਪਰ ਜੋ ਦੁੱਖ ਸੁੱਖ ਹੁੰਦਾ ਤੁਸੀਂ ਇੱਕ ਦੂਜੇ ਦੇ ਨੇੜੇ ਢੁੱਕਦੇ ਹੋ, ਇਹ ਗੁਰਸਿੱਖੀ ਦੀ ਸੱਜਣਤਾ ਹੀ, ਇਹ ਗੁਰਮੁਖਤਾਈ ਦੀ ਮਿੱਤਰਤਾ ਹੈ। ਕਹਿਣ ਲੱਗੇ ਕੱਚਿਆਂ ਨੂੰ ਛੱਡ ਲੱਭ ਹੋ ਕੋਈ ਪੱਕਾ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜੇ, ਆ ਕੱਚੇ ਤਾਂ ਜਿਉਂਦਿਆਂ ਨੂੰ ਛੱਡ ਜਾਂਦੇ ਨੇ, ਇਹ ਦਿਲ ਦਾ ਭੇਦ ਹੀ ਨਹੀਂ ਦਿੰਦੇ, ਦਿਲ ਚ ਕੁਝ ਜ਼ਬਾਨ ਤੇ ਕੁਝ। ਕਹਿਣ ਲੱਗੇ ਉਹ ਮੋਇਆਂ ਨਾ ਜਾਈ ਛੋੜ, ਪਰ ਪੱਕਾ ਜਿਹੜਾ ਹੈ ਉਹ ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਇੱਕ ਸਵਾਲ ਸਭ ਦੇ ਮਨ ਚ ਹੋਣਾ ਹੈ ਵੀ ਸਰੀਰ ਦਾ ਤੇ ਸੰਸਕਾਰ ਆਪਣੇ ਹੱਥੀ ਕੀਤਾ, ਜਲ ਪ੍ਰਵਾਹ ਮਹਾਂਪੁਰਖ ਕਈਆਂ ਦੇ ਸਰੀਰ ਜਲ ਪ੍ਰਵਾਹ ਕੀਤੇ, ਇਹ ਕੀ ਕਹਾਣੀ ਵੀ ਉਹ ਮੋਇਆਂ ਨਾ ਜਾਈ ਛੋੜ। ਹਰ ਗੁਰਸਿੱਖ ਗੱਲ ਪੱਕੀ ਚੇਤੇ ਰੱਖੇ ਕਿ ਬੋਡੀ ਵਿੱਚ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਹਾਂਪੁਰਖ ਦੀ ਕੋਈ ਸੀਮਾ ਹੈ। ਸਮਝੋ ਇਸ ਨੁਕਤੇ ਨੂੰ, ਸਿਰਫ ਇੱਕ ਬੇਨਤੀ ਹੱਥ ਜੋੜ ਕੇ, ਜਿਹੜੇ ਕਰਨੀ ਕਮਾਣੀ ਵਾਲੇ ਹੋਏ ਨੇ ਮਹਾਂਪੁਰਖ, ਕੀ ਉਹ ਚਲੇ ਗਏ? ਨਹੀਂ। ਸਾਕਤ ਮਰਦਾ, ਸੰਤ ਤਾਂ ਮਰਦਾ ਹੀ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਕਿ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ। ਆਪਾਂ ਕਹਾਂਗੇ ਵੀ ਸਰੀਰਕ ਤੌਰ ਤੇ ਸਭ ਨੇ ਜਾਣਾ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ, ਅਸੀਂ ਪੜ੍ਹਨੇ ਆ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਰਹਿ ਨਾ ਪਾਵੇ ਸੁਰਨਰ ਦੇਵਾ, ਊੜ ਸੁਧਾਰੇ ਕਰ ਮੁਨਜਨ ਸੇਵਾ। ਕਲਗੀ ਵਾਲੇ ਪਿਤਾ ਜੀ ਨੇ ਕਿਹਾ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛੱਤਰ ਧਾਰੀ, ਛੱਤਰ ਕੀ ਛਾਇਆ, ਕਈ ਕੋਸਲੋ ਚਲਤ ਹੈ, ਜਿਹੜੇ ਏਡੇ ਏਡੇ ਸਨ ਉਹ ਵੀ ਸਾਰੇ ਚਲੇ ਗਏ। ਪਰ ਬਾਣੀ ਕਹਿ ਰਹੀ ਹੈ ਨਹੀਂ, ਸੰਤ ਮਹਾਂਪੁਰਖ ਜਿਹੜਾ ਹੈ ਨਾ ਉਹ ਜਾਂਦਾ ਨਹੀਂ। ਸਿਰਫ ਫਿਰ ਬੇਨਤੀ ਸਮਝਿਓ, ਬੜੀ ਵਾਰੀ ਮਨ ਚ ਆਇਆ, ਪੜ੍ਹਦਾ ਮੈਂ ਵੀ ਸਾਂ, ਅਰਥ ਕਰਦਾ ਸਾਂ, ਪਰ ਮੈਨੂੰ ਇਸ ਗੱਲ ਤੋਂ ਬੜੀ ਤਸੱਲੀ ਜਿਹੀ ਹੋਈ ਅੰਦਰ ਨੂੰ, ਜਿੰਨੀ ਦੇਰ ਤੱਕ ਮਹਾਂਪੁਰਖ ਦੇਹੀ ਵਿੱਚ ਹੈ ਦੇਹੀ ਦੀ ਸੀਮਾ ਹੈ, ਕਿਉਂਕਿ ਦੇਹੀ ਦੇ ਪ੍ਰਾਣ ਨੇ, ਇਹਦੀ ਧੁੱਪ ਛਾਂ ਦੁੱਖ ਸੁੱਖ ਭੁੱਖ ਨੀਂਦ ਇਹ ਜੁੜਿਆ ਹੈ ਦੇਹੀ ਨਾਲ। ਉਹ ਦੇਹੀ ਨਾਲ ਇੱਕ ਥਾਂ ਤੇ ਜਾਏਗਾ, ਜਿੱਥੇ ਬੈਠੇਗਾ ਕਿਰਪਾ ਕਰੇਗਾ, ਪਰ ਜਦੋਂ ਉਹ ਦੇਹੀ ਨੂੰ ਛੱਡ ਜਾਂਦਾ ਤੇ ਦੇਹ ਨਾਲੋਂ ਹਜ਼ਾਰ ਗੁਣਾ ਵੱਧ ਉਹਦੀ ਕਿਰਪਾ ਹੋਣ ਲੱਗ ਪੈਂਦੀ। ਕਿਵੇਂ? ਥੋੜਾ ਜਿਹਾ ਨੂੰ ਦੇਖੀਏ, ਮੀਂਹ ਪੈਂਦਾ, ਸਿਰਫ ਸਮਝਾਉਣ ਲਈ ਇਹ, ਮਨ ਨੂੰ ਮੀਂਹ ਪੈਂਦਾ, ਥੱਲੇ ਠੰਡ ਹੈ ਤੇ ਪਾਣੀ ਜੰਮ ਕੇ ਬਰਫ ਬਣ ਗਿਆ, ਪੱਥਰ ਬਣ ਗਿਆ। ਹੁਣ ਦੇਖਿਓ ਉਸ ਬੇਨਤੀ ਸਮਝਿਓ, ਜਦੋਂ ਬਰਫ ਬਣਿਆ ਤੇ ਬਰਫ ਦਾ ਡਲਾ ਉਹਦੀ ਸੀਮਾ ਬਿਲਕੁਲ ਛੋਟੀ ਜਿਹੀ ਹੈ, ਬਰਫ ਦਾ ਡਲਾ ਡਿੱਗਾ 2-4 ਇੰਚ 5-4 ਇੰਚ ਥਾਂ ਉਹਨੇ ਘੇਰੀ, ਬਸ ਉੱਥੋਂ ਤੱਕ ਸੀਮਿਤ ਹੈ। ਪਰ ਜਦੋਂ ਬਰਫ਼ ਦੇ ਉੱਤੇ ਸੇਕ ਪਿਆ ਉਹ ਢਲਣ ਲੱਗਾ ਪਾਣੀ ਬਣਿਆ ਉਹਦਾ ਦਾਇਰਾ ਵੱਧ ਗਿਆ ਹੈ ਉਹ ਪਾਣੀ ਪਹਿਲਾਂ ਵੀ ਬਰਫ਼ ਵਿੱਚ ਸੀਮਾ ਸੀ ਜਦੋਂ ਪਾਣੀ ਬਣਿਆ ਉਹ ਥੋੜਾ ਜਿਹਾ ਵਿਸਤਾਰ ਹੋਇਆ ਪਾਣੀ ਜਿਹੜਾ ਥਾਂ ਜ਼ਿਆਦਾ ਘੇਰਨ ਲੱਗਾ ਪਰ ਜਦੋਂ ਉਹੀ ਪਾਣੀ ਖਵਾ ਵਿੱਚ ਉੱਡ ਗਿਆ ਉਹ ਲੀਕਵਡ ਨਾਲੋਂ ਵੀ ਵੱਧ ਵਿਸਤਾਰ ਕਰ ਗਿਆ ਜਿੱਥੇ ਜਿੱਥੇ ਪੌਣ ਗਈ ਉਹ ਸਰਬ ਵਿਆਪੀ ਆਕਾਸ਼ ਵੀ ਸਮਾ ਗਿਆ ਜਦੋਂ ਮਹਾਂਪੁਰਖ ਤਨ ਦਾ ਚੋਲਾ ਤਿਆਗਦਾ ਉਹ ਅਦ੍ਰਿਸ਼ਟ ਹੋ ਕੇ ਸਰਬ ਵਿਆਪੀ ਹੋ ਜਾਂਦਾ ਜਿੱਥੇ ਵੀ ਜਗਿਆਸੂ ਬੈਠਾ ਹੋਵੇ ਉਹਦੇ ਉੱਤੇ ਕਿਰਪਾਲਤਾ ਕਰਦਾ ਇਹ ਮਹਾਂਪੁਰਖ ਦੀ ਅਵਸਥਾ ਹੈ ਹਜ਼ੂਰ ਨੇ ਫਰਮਾਇਆ ਕਿ ਉਹ ਜਾਣ ਤੋਂ ਬਾਅਦ ਵੀ ਕਦੀ ਨਹੀਂ ਛੱਡਦੇ ਜਿਹਦੀ ਬਾਂਹ ਉਹ ਪਕੜ ਲੈਣ ਉਹ ਕਦੀ ਛੱਡਦੇ ਨਹੀਂ ਪਰ ਇਹ ਟਾਵੇਂ ਟਾਵੇਂ ਐਸੇ ਮਹਾਂਪੁਰਖ ਗੁਰਸਿੱਖ ਇੱਕ ਉਹ ਸੱਜਣ ਹੈ ਜੋ ਕਹਿੰਦਾ ਉਹ ਕਰਦਾ ਹੈ ਸਿਰਫ ਇੱਕ ਮਿੱਤਰ ਗੁਰਸਿੱਖੀ ਵਿੱਚੋਂ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ ਭਾਈ ਸਾਹਿਬ ਜੀ ਬੈਠੇ ਨੇ ਭਾਈ ਕੁਲਜੀਤ ਸਿੰਘ ਦੀ ਦਿਲਬਰ ਭਾਈ ਵਿਧੀ ਚੰਦ ਜੀ ਹੋਣਾ ਦਾ ਇਹਨਾਂ ਨੇ ਦੁਸ਼ਾਲਿਆਂ ਵਾਲਾ ਪ੍ਰਸੰਗ ਸੁਣਾਇਆ ਤੇ ਮੇਰੇ ਮਨ ਚ ਜਦੋਂ ਸੱਜਣ ਤਾਈ ਦੀ ਗੱਲ ਆਈ ਨਾ ਭਾਈ ਵਿਧੀ ਚੰਦ ਵਰਗਾ ਸੱਜਣ ਸੰਤ ਕੋਈ ਨਹੀਂ ਦਾ ਮਤਲਬ ਜਿਹਦੇ ਨਾਲ ਜ਼ਬਾਨ ਕੀਤੀ ਨਿਭਾਈ ਸੁੰਦਰ ਸ਼ਾਹ ਦਿਓ ਨਗਰ ਚ ਰਹਿੰਦਾ ਹੈ ਭਾਈ ਵਿਧੀ ਚੰਦ ਕੀਰਤਪੁਰ ਸਾਹਿਬ ਦੀ ਧਰਤੀ ਤੇ ਨੇ ਗੁਰਬਿਲਾਸ ਪਾਤਸ਼ਾਹ ਛੇਵੀਂ ਨੇ ਹੋਰ ਢੰਗ ਨਾਲ ਲਿਖਿਆ ਤਵਾਰੀ ਗੁਰੂ ਖਾਲਸਾ ਚ ਹੋਰ ਢੰਗ ਨਾਲ ਲਿਖਿਆ ਇਹ ਕਿਹਾ ਜਾਂਦਾ ਜਿਹੜਾ ਸੁੰਦਰ ਸ਼ਾਹ ਸੀ ਇਹ ਦਰਅਸਲ ਬੁੱਢਣ ਸ਼ਾਹ ਦਾ ਮੁਰੀਦ ਸੀ ਜਿਹਨਾਂ ਕੀਰਤਪੁਰ ਸਥਾਨ ਹੈ ਕੀਰਤਪੁਰ ਸੁੰਦਰ ਸ਼ਾਹ ਆਇਆ ਤੇ ਭਾਈ ਵਿਧੀ ਚੰਦ ਜੀ ਨਾਲ ਮਿੱਤਰਤਾ ਹੋ ਗਈ ਭਾਈ ਸਾਹਿਬ ਚੱਲਦੇ ਫਿਰਦੇ ਬਾਣੀ ਬਹੁਤ ਪੜ੍ਹਦੇ ਸਨ ਉੱਠਦਿਆਂ ਬਹਿੰਦਿਆਂ ਹੁਣ ਤਾਂ ਆਪਣੇ ਬੰਦੇ ਤਾਂ ਇੱਥੇ ਰੱਛਾ ਸੱਸਾ ਖਿੱਚੀ ਜਾਂਦੇ ਨੇ ਇੰਨੀਆਂ ਨੀ ਪੜ੍ਹਨੀਆਂ ਇੰਨੀਆਂ ਪੜ੍ਹਦੀਆਂ ਨੇ ਉਹ ਹੱਦ ਹੋ ਗਈ ਜਿਹੜਾ ਬੰਦਾ ਬਾਣੀ ਘਟਾਉਣ ਦੀ ਗੱਲ ਕਰਦਾ ਹੈ ਨਾ ਇਹਦਾ ਮਤਲਬ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦਾ ਪਤਾ ਨਹੀਂ ਸਮਝੋ ਮਹਾਰਾਜ ਤਾਂ ਬਾਣੀ ਚ ਕਹਿੰਦੇ ਨੇ ਕਿ ਜਦੋਂ ਤੇਰੇ ਸਰੀਰ ਤੇ ਬੁਢੇਪਾ ਆ ਜਾਏ ਤੈਨੂੰ ਵਕਤ ਸਾਹਮਣੇ ਦਿਸਦਾ ਪਿਆ ਫਿਰ ਇੰਨਾ ਕੁ ਨੇਮ ਵਧਾ ਦੇ ਤੇਰਾ ਸਵਾਸ ਵੀ ਕੋਈ ਬੰਦਗੀ ਤੋਂ ਖਾਲੀ ਨਾ ਜਾਏ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਅਖੀਰਲੇ ਸਮੇਂ ਤੱਕ ਭਾਈ ਸਾਹਿਬ ਚੱਲਦੇ ਫਿਰਦੇ ਬਾਣੀ ਗਾਉਂਦੇ ਸਨ ਕਹਿੰਦੇ ਸੁੰਦਰ ਸ਼ਾਹ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਇਕੱਠਿਆਂ ਬਹਿਣਾ ਇਕੱਠਿਆਂ ਰਹਿਣਾ ਤੇ ਜਦੋਂ ਸੁੰਦਰ ਸ਼ਾਹ ਚੱਲਾ ਤੇ ਭਾਈ ਵਿਧੀ ਚੰਦ ਸੀ ਨੂੰ ਕਹਿਣ ਲੱਗਾ ਵੀ ਤੇਰੇ ਨਾਲ ਪੈ ਗਈ ਮਿੱਤਰਤਾ ਆਪਣੀ ਤੁਸੀਂ ਮੇਰੇ ਮਿੱਤਰ ਹੋ ਪਰ ਇੱਕ ਮੇਰੇ ਨਾਲ ਵਾਅਦਾ ਕਰੋ ਕਿ ਆਪਾਂ ਅੰਤਲਾ ਸਮਾਂ ਸਰੀਰ ਇਕੱਠਾ ਛੱਡਾਂਗੇ ਇਹ ਹਕੀਕਤ ਹੈ ਭਾਈ ਵਿਧੀ ਚੰਦ ਜੀ ਹੱਸ ਕੇ ਕਹਿੰਦੇ ਨੇ ਚਲੋ ਆਪਾਂ ਬਚਨ ਤਾਂ ਨਹੀਂ ਸੀ ਕਰਨਾ ਤੁਸੀਂ ਕਹਿ ਦਿੱਤਾ ਤ੍ਰੈ ਕਾਲਦਰਸ਼ੀ ਸਨ ਮਹਾਂਪੁਰਖੋ ਤੁਸੀਂ ਕਹਿ ਦਿੱਤਾ ਸਰੀਰ ਇਕੱਠੇ ਛੱਡਾਂਗੇ ਪ੍ਰੇਮ ਹੈ ਨਾ ਕਹਿੰਦੇ ਨੇ ਜਦੋਂ ਅੰਤਲਾ ਸਮਾਂ ਸੁੰਦਰ ਸ਼ਾਹ ਜੀ ਦਾ ਆਇਆ ਇੱਧਰ ਭਾਈ ਵਿਧੀ ਚੰਦ ਜੀ ਨੂੰ ਪਤਾ ਲੱਗ ਗਿਆ ਸੁੰਦਰ ਸ਼ਾਹ ਨੇ ਆਪਣਾ ਇੱਕ ਚੇਲਾ ਬਾਰੇ ਸ਼ਾਹ ਭੇਜਿਆ ਕੀਰਤਪੁਰ ਸਾਹਿਬ ਆਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਵੀ ਸਰੀਰ ਇਕੱਠਿਆਂ ਛੱਡਣਾ ਹੈ ਤੇ ਸੰਗਤ ਉਧਰ ਦੀ ਉਸ ਇਲਾਕੇ ਦੀ ਉਹਨਾਂ ਕਿਹਾ ਮਹਾਰਾਜ ਤੁਸੀਂ ਦਰਸ਼ਨ ਦਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਤਿਗੁਰੂ ਜੀ ਆਪ ਜੀ ਦੀਦਾਰ ਬਖਸ਼ੋ ਸਤਿਗੁਰੂ ਨੇ ਕਿਹਾ ਸਾਡੀ ਥਾਂ ਤੇ ਭਾਈ ਵਿਧੀ ਚੰਦ ਜੀ ਜਾਣਗੇ ਕਹਿੰਦੇ ਨੇ ਕਿਸੇ ਇੰਨਾ ਕੋਈ ਸ਼ਬਦ ਕਹਿ ਦਿੱਤਾ ਕਿਉਂਕਿ ਖਿਆਲ ਆਪੋ ਆਪਣੇ ਹੁੰਦੇ ਨੇ ਨਾ ਕਹਿਣ ਲੱਗੇ ਵੀ ਮਹਾਰਾਜ ਦਰਸ਼ਨ ਤਾਂ ਤੁਹਾਡੇ ਕਰਨੇ ਨੇ ਤੇ ਆਪ ਜੀ ਭਾਈ ਵਿਧੀ ਚੰਦ ਜੀ ਨੂੰ ਸਤਿਗੁਰੂ ਨੇ ਉੱਤੇ ਸ਼ਬਦ ਕਹੇ ਜਿਹੜਾ ਸਾਡੇ ਤੇ ਵਿਧੀ ਚੰਦ ਵਿੱਚ ਭੇਦ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ ਸਿੱਖ ਵਿੱਚ ਤੇ ਗੁਰੂ ਵਿੱਚ ਜਿਹੜਾ ਸਾਡੇ ਚ ਭੇਦ ਅੰਤਰ ਜਾਣੇਗਾ ਭਾਈ ਵਿਧੀ ਚੰਦ ਜੀ ਨੂੰ ਸੰਗਤ ਵਿਦਿਆ ਕਰਨ ਆਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਨੇ ਨਾਲ ਲਾਇਆ ਪਿਆਰ ਦਿੱਤਾ ਤੇ ਸਤਿਗੁਰੂ ਦੇ ਨੇਤਰ ਪ੍ਰੇਮ ਨਾਲ ਚੱਲ ਕੇ ਸੰਗਤ ਉਹਨਾਂ ਨੂੰ ਵਿਦਿਆ ਕਰਨ ਆਈ ਜਦੋਂ ਗਏ ਤੇ ਸੁੰਦਰ ਸ਼ਾਹ ਸਮਾਧੀ ਚ ਬੈਠਾ ਸੀ ਉੱਥੇ ਕਹਿੰਦੇ ਨੇ ਸੁੰਦਰ ਸ਼ਾਹ ਸ਼ੇਰ ਦੀ ਸਵਾਰੀ ਕਰਦਾ ਸੀ ਭਾਈ ਸਾਹਿਬ ਜਦੋਂ ਆਏ ਤੇ ਸ਼ੇਰ ਡਰਾਉਂਦਾ ਸੀ ਲੋਕਾਂ ਨੂੰ
ਭਾਈ ਸਾਹਿਬ ਨੇ ਇਹ ਗੁਰਬਿਲਾਸ ਪਾਤਸ਼ਾਹੀ ਛੇਵੀਂ ਚ ਤੇ ਇਹਨੂੰ ਕੋਈ ਮਨ ਕਲਪਤ ਨਾ ਸਮਝਿਓ। ਜਦੋਂ ਮਹਾਂਪੁਰਖ ਕਰਨੀ ਕਮਾਣੀ ਵਾਲਾ ਆਮ ਸੱਚਾ ਬੰਦਾ ਝੂਠੇ ਦੀ ਅੱਖ ਚੱਕ ਪਾ ਕੇ ਗੱਲ ਕਰੇ ਤੇ ਝੂਠੇ ਦੇ ਪੈਰ ਥਿੜਕ ਜਾਂਦੇ ਨੇ, ਤੇ ਕਮਾਈ ਵਾਲਾ ਜਦੋਂ ਨਜ਼ਰ ਭਰ ਕੇ ਕਿਸੇ ਨੂੰ ਦੇਖੇ ਉਹਦਾ ਸੁਭਾਅ ਤਬਦੀਲ ਹੋ ਜਾਂਦਾ। ਉਹਨਾਂ ਨੇ ਅੱਖ ਭਰ ਕੇ ਦੇਖਿਆ ਸ਼ੇਰ ਜੜ ਹੋ ਗਿਆ ਜੀ, ਉਹ ਹਿੱਲੇ ਕਿੱਥੇ। ਸੁੰਦਰ ਸ਼ਾਹ ਨੇ ਭਾਈ ਬਿਧੀ ਚੰਦ ਜੀ ਨੇ ਦੇਖਿਆ, ਮੱਥਾ ਟੇਕਿਆ, ਕਈ ਦਿਨ ਇਕੱਠੇ ਰਹੇ, ਚਰਚਾ ਵਿਚਾਰਾਂ ਹੁੰਦੀਆਂ ਰਹੀਆਂ, ਪਰ ਅੰਤਲੇ ਸਮੇਂ ਆ ਪ੍ਰਸ਼ਾਦਾ ਵੀ ਘਟਾ ਦਿੱਤਾ ਤੇ ਬੋਲ ਵੀ ਘਟਾ ਦਿੱਤਾ। ਸੱਚ ਐਵੇਂ ਆ ਹੀ ਹੈ ਨਾ। ਮੈਂ ਕਈ ਵਾਰੀ ਬੇਨਤੀ ਕਰ ਰਿਹਾ, ਆਲੇ ਵਿੱਚ ਜਿਹੜਾ ਨਿੱਕਾ ਜਿਹਾ ਟੁਕੜਾ ਲੱਗਾ ਨਾ, ਜਿਹਦੇ ਚ ਅਸਥੀ ਕੋਈ ਨੀ, ਜੀਵ ਜਿਹਨੂੰ ਕਹਿੰਦੇ, ਹੱਡੀ ਕੋਈ ਨੀ ਏ ਤੇ ਭੈੜੀ ਇੰਨੀ ਹੈ, ਜਦੋਂ ਬੋਲ ਪਵੇ ਤੇ ਹੱਡੀ ਬਚਨ ਬੰਦੇ ਦੀ ਕੋਈ ਨੀ ਦਿੰਦੀ, ਭੈੜਾ ਬੋਲੇ ਤੇ ਲੱਤਾਂ ਹੀ ਤੁੜਵਾਣੀਆਂ ਨੇ ਨਾ। ਉਹ ਮਹਾਂਪੁਰਖ ਕੇ ਕਹਿੰਦੇ ਸਨ ਕਿ ਰਸਨਾ ਬੋਲਣ ਹਾਰੀਏ, ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਸੱਚ ਇਹ ਬੋਲਦੀ ਏ ਵੇ ਤੇ ਹੱਡੀਆਂ ਇਹਨਾਂ ਨੂੰ। ਹੁਣ ਇਹ ਕੰਮ ਦੋ ਕਰਦੀ ਏ, ਇੱਕ ਬੋਲਦੀ ਏ ਤੇ ਦੂਜਾ ਰਸ। ਸਤਿਗੁਰੂ ਕਿਰਪਾ ਕਰੇ ਇੱਕ ਬੋਲ ਤੇ ਨਿਭਾਈਏ, ਇੱਥੇ ਵੀ ਇਕੱਠੇ, ਅੱਗੇ ਸੱਚਖੰਡ ਵੀ ਇਕੱਠੇ ਚੱਲਾਂਗੇ, ਇਕੱਠਿਆਂ ਨੇ ਤਨ ਛੱਡੇ। ਇਹੋ ਜਿਹੇ ਮਹਾਂਪੁਰਖਾਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਇਹ ਸੱਜਣ ਉਹ ਨੇ ਕਿ ਜਿਹੜੇ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ। ਸਤਿਗੁਰੂ ਨੇ ਕਿਹਾ ਮੈਨੂੰ ਉਹ ਸੱਜਣ ਮਿਲਾ। ਕਿਹੜਾ ਸੱਜਣ? ਗੁਰੂ ਸੱਜਣ। ਉਹ ਸੱਜਣ ਨੂੰ ਸਾਹਿਬ ਨੇ ਕਿਹਾ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਉਹ ਸੱਜਣ ਕੱਲ ਅਸੀਂ ਦੇਖਾਂਗੇ ਗੁਰੂ ਗ੍ਰੰਥ ਸਾਹਿਬ ਚੋਂ, ਜਦੋਂ ਮੜੀਆਂ ਚ ਘਰ ਦੇ ਸੱਜਣ ਛੱਡ ਆਉਣ, ਮਿੱਤਰ ਛੱਡ ਆਉਣ, ਫਿਰ ਅੰਦਰ ਨਾਲ ਗੁਰੂ ਤੁਰਦਾ ਹੈ, ਸਤਿਗੁਰੂ ਤੁਰਦੇ ਨੇ। ਉਸ ਬਾਰੇ ਕਹਿੰਦੇ ਨੇ ਸਿੱਖਾ ਮੈਂ ਤੈਨੂੰ ਸੱਚ ਦੱਸਾਂ, ਸੱਜਣ ਮੇਰੇ ਬੜੇ ਨੀ ਪਰ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ। ਜੀ ਮੈਨੂੰ ਗੁਰੂ ਸੱਜਣ ਮਿਲਾ ਦੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਸਾਧ ਸੰਗਤ ਜੀ, ਖੋਈਆਂ ਭੁੱਲਾਂ ਬਖਸ਼ ਦਿਆ ਜੇ। ਆਪ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।